ਤੇਰਾ ਸਪਤ ਦਿਵਸ ਪੀਛੇ ਪ੍ਰਭ ਠਹਿਰਾਇਵ ਵਿਵਹਾਰ ਚਲੈ ਨਿਤਾ ਪ੍ਰਤੀਤੀ ਵਿਦ ਸੁਨਹੋ ਸੋ ਕਰਮ ਉਚਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ, ਗੁਰੂ ਖਾਲਸਾ, ਸਾਧ ਸੰਗਤ ਅਤਿਅੰਤ ਵੱਡੇ ਭਾਗ ਹਨ। ਦੀਨ ਦੁਨੀਆਂ ਦੇ ਮਾਲਕ, ਸਰਬ ਸਾਂਝੀ ਵਾਲਤਾ ਦੇ ਸਾਂਝੇ ਰਹਿਬਰ, ਕਲਯੁਗੀ ਜੀਵਾਂ ਦੇ ਉਧਾਰ ਕਰਤਾ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਔਰ ਨੌਵੇਂ ਪਾਤਸ਼ਾਹ ਧਰਮ ਹੇਤ ਸਾਕਾ ਜਨ ਕੀਆ, ਸੀਸ ਦੀਆ ਪਰ ਸਿਰਰ ਨਾ ਦੀਆ, ਐਸੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਰਮ ਪਵਿੱਤਰ ਪਾਵਨ ਚਰਨ ਛੋ ਪ੍ਰਾਪਤ ਇਤਿਹਾਸਕ ਸਥਾਨ ਤੇ ਸੰਧਿਆ ਸਮੇਂ ਦੇ ਸਜੇ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਇਕੱਤਰਤਾਈਆਂ ਕਰਕੇ ਆਪ ਜੀ ਨਿਤਾ ਪ੍ਰਤੀ ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ, ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਪਾਤਸ਼ਾਹ ਦੀ ਪਾਵਨ ਕਥਾ ਬਹੁਤ ਹੀ ਪਿਆਰ ਸਤਿਕਾਰ ਸ਼ਰਧਾ ਨਾਲ ਸਰਵਣ ਕਰ ਰਹੇ ਹੋ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸ੍ਰੀ ਖਡੂਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਆ ਗਏ ਹਨ। ਸਤਿਗੁਰਾਂ ਦੇ ਸੋਹਣੇ ਮੰਦਰਾਂ ਮਕਾਨਾਂ ਦੇ ਉੱਪਰ ਚੁਬਾਰਾ ਹੈ, ਉਸ ਚੁਬਾਰੇ ਵਿਚ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦਰਵਾਜ਼ਾ ਬੰਦ ਕਰਕੇ ਗੁਪਤ ਰਹਿੰਦੇ ਨੇ। ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਗੋਇੰਦਵਾਲ ਸਾਹਿਬ ਆ ਰਹੀਆਂ ਨੇ, ਪਰ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਕਿਸੇ ਵੀ ਸਿੱਖ ਨੂੰ ਦਰਸ਼ਨ ਨਹੀਂ ਦੇ ਰਹੇ। ਸਿਰਫ ਸਤਿਗੁਰਾਂ ਦਾ ਇਕ ਨਿਕਟਵਰਤੀ ਸਿੱਖ ਹੈ ਭਾਈ ਬੱਲੂ। ਭਾਈ ਬੱਲੂ ਜੀ ਗੁਰੂ ਅਮਰਦਾਸ ਸਾਹਿਬ ਜੀ ਦੀ ਸੇਵਾ ਕਰਦੇ ਨੇ, ਸਿਰਫ ਉਹੀ ਸਤਿਗੁਰਾਂ ਕੋਲ ਆਉਂਦੇ ਜਾਂਦੇ ਨੇ, ਹੋਰ ਕੋਈ ਸਿੱਖ ਨਹੀਂ ਆ ਜਾ ਸਕਦਾ। ਸੰਗਤ ਨੇ ਬਾਬਾ ਬੁੱਢਾ ਸਾਹਿਬ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਤੁਸੀਂ ਕਿਰਪਾ ਕਰੋ, ਸੰਗਤ ਬੜੀ ਬੇਬਲ ਹੈ ਕਿ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਹੋ ਜਾਣ। ਬੜੀ ਦੂਰੋਂ ਦੂਰੋਂ ਸੰਗਤ ਚੱਲ ਕੇ ਆਈ ਹੈ। ਬਾਬਾ ਬੁੱਢਾ ਜੀ ਨੇ ਆਖਿਆ, ਭਾਈ ਗੁਰੂ ਅੰਤਰਜਾਮੀ ਹੈ, ਅਸੀਂ ਤਾਂ ਉਹਨਾਂ ਨੂੰ ਤਾਂ ਕਹੀਏ ਜੇ ਉਹ ਕੁਝ ਜਾਣਦੇ ਨਾ ਹੋਣ, ਉਹ ਤਾਂ ਜਾਣੀ ਜਾਣਦੇ। ਫਿਰ ਵੀ ਸੰਗਤ ਨੇ ਭਾਈ ਬੱਲੂ ਨੂੰ ਬੇਨਤੀ ਕੀਤੀ, ਭਾਈ ਬੱਲੂ ਜੀ ਤੁਸੀਂ ਉਪਕਾਰ ਕਰੋ, ਗੁਰੂ ਜੀ ਨੂੰ ਬੇਨਤੀ ਕਰੋ ਵੀ ਕਿਰਪਾ ਕਰਕੇ ਉਹ ਸਾਰੀ ਸੰਗਤ ਨੂੰ ਦਰਸ਼ਨ ਦੇਣ। ਭਾਈ ਬੱਲੂ ਨੇ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਚ ਆ ਕੇ ਬੇਨਤੀ ਕੀਤੀ, ਮਹਾਰਾਜ ਆਪ ਜੀ ਦੀਆਂ ਸਾਜੀਆਂ ਨਿਵਾਜੀਆਂ ਸੰਗਤਾਂ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦੀਆਂ ਨੇ, ਦਰਸ਼ਨ ਕਰਨ ਵਾਸਤੇ ਗੁਰਸਿੱਖ ਆਏ ਨੇ, ਬੇਬਲ ਹੋ ਰਹੇ ਨੇ। ਭਾਈ ਬੱਲੂ ਦੀ ਬੇਨਤੀ ਸੁਣ ਕੇ ਗੁਰੂ ਅਮਰਦਾਸ ਸਾਹਿਬ ਨੇ ਹੁਕਮ ਕੀਤਾ, ਅੱਛਾ ਫਿਰ ਭਾਈ ਬੱਲੂ ਜੀ ਚੰਦੋਆ ਤਾਣ ਕੇ ਸਾਡੀ ਗੱਦੀ ਸਜਾ ਕੇ, ਫਰਸ਼ ਵਿਛਾ ਕੇ, ਸੋਹਣੇ ਦੀਵਾਨ ਸਜਾਓ, ਅਸੀਂ ਬਾਹਰ ਆ ਕੇ ਦਰਸ਼ਨ ਦੇਵਾਂਗੇ। ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਹੁਕਮ ਨਾਲ ਭਾਈ ਬੱਲੂ ਨੇ ਸੋਹਣਾ ਚੰਦੋਆ ਤਾਣਿਆ, ਗੁਰਤਾ ਗੱਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਤਖ਼ਤ ਲੱਗਾ ਚੰਦੋਏ ਥੱਲੇ, ਬੜੇ ਬੜੇ ਸੁੰਦਰ ਫਰਸ਼ ਗਿਲਮ ਗਲੀਚੇ ਵਿਛਾਏ ਨੇ ਸੰਗਤ ਦੇ ਬੈਠਣ ਲਈ। ਸਤਿਗੁਰੂ ਜੀ ਦਰਬਾਰ ਵਿਚ ਆਏ ਨੇ, ਸੋਹਣਿਆ ਸਿੰਘਾਸਣਾ ਤੇ ਬੈਠ ਕੇ ਸਰਬੱਤ ਸੰਗਤਾਂ ਨੂੰ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਦਰਸ਼ਨ ਦਿੱਤੇ ਹਨ। ਬਾਬਾ ਬੁੱਢਾ ਸਾਹਿਬ ਜੀ ਔਰ ਹੋਰ ਸਿੱਖਾਂ ਨੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਉਪਮਾ ਦਾ ਸਤੋਤਰ ਵੀ ਗਾਇਨ ਕੀਤਾ ਹੈ। ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੀ ਉਪਮਾ ਗਾਇਨ ਕੀਤੀ ਹੈ, ਇਸ ਪ੍ਰਕਾਰ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸਰਬੱਤ ਸੰਗਤਾਂ ਨੂੰ ਦਰਸ਼ਨ ਦਿਦਾਰੇ ਦੇ ਕੇ ਕਿਰਤਾਰਥ ਕਰ ਰਹੇ ਨੇ, ਸਕਾਰਥਾ ਕਰ ਰਹੇ ਹਨ। ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ ਜੋ ਨਿਤ ਵਿਵਹਾਰ ਹੈ, ਨਿਤ ਕਿਰਿਆ ਹੈ, ਉਹ ਕਥਾ ਅੱਜ ਦੇ ਪ੍ਰਕਰਣ ਵਿਚ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਪੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਥੋਹੇ ਬਣ ਆਵੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਸੁਜਸ ਸਰਵਣ ਕਰਨ ਤੋਂ ਪਹਿਲਾਂ ਸੁਰਤੀਆਂ ਬਿਰਤੀਆਂ ਗੁਰੂ ਚਰਨਾਂ ਨਾਲ ਜੋੜਦਿਆਂ ਹੋਇਆਂ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ, ਦੁਇਰਾ ਸਬਤ ਦਿਵਸ ਪੀਛੇ ਪ੍ਰਭੂ ਠਹਿਰਾਇਓ ਬਿਵਾਰ।
ਸੱਤ ਦਿਨ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਗੁਪਤੀ ਕੱਟੇ ਸਨ, ਕਿਸੇ ਨੂੰ ਮਿਲੇ ਗਿਲੇ ਵੀ ਨਹੀਂ। ਗੋਇੰਦਵਾਲ ਸਾਹਿਬ ਚੁਬਾਰਾ ਸਾਹਿਬ ਦੇ ਵਿਚ ਹੀ ਬੈਠ ਕੇ ਸਤਿਗੁਰਾਂ ਨੇ ਸੱਤ ਦਿਨ ਬਤੀਤ ਕੀਤੇ ਨੇ। ਪਰ ਸੱਤ ਦਿਨਾਂ ਤੋਂ ਬਾਅਦ ਸਤਿਗੁਰਾਂ ਨੇ ਫਿਰ ਜਿਹੜਾ ਵਿਵਹਾਰ ਠਹਿਰਾਇਆ ਹੈ, ਭਾਵ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਰਿਆਦਾ ਚਲਾਈ ਹੈ, ਗੁਰੂ ਘਰ ਦੀ ਜਿਹੜੀ ਮਰਿਆਦਾ ਜਿਵੇਂ ਚਲਦੀ ਆਉਂਦੀ ਸੀ, ਉਸੇ ਢੰਗ ਨਾਲ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਆਪਣਾ ਵਿਵਹਾਰ ਠਾਣਿਆ, ਗੁਰਮਤ ਮਰਿਆਦਾ ਅਨੁਸਾਰ ਸਤਿਗੁਰੂ ਜੀ ਨੇ ਦਰਬਾਰ ਸਜਾਉਣਾ ਸ਼ੁਰੂ ਕੀਤਾ ਹੈ।
ਚਲੈ ਨਿਤਾ ਪ੍ਰਤੀਤਿਥੀ ਵਿਦ ਸੁਣੋ ਤੋ ਕਰਵ ਉਚਾਰ।
ਜਿਹੜਾ ਵਿਵਹਾਰ ਗੁਰੂ ਅਮਰਦਾਸ ਸਾਹਿਬ ਜੀ ਨੇ ਚਲਾਇਆ, ਉਸੇ ਅਨੁਸਾਰ ਸਤਿਗੁਰੂ ਜੀ ਨਿਤਾ ਪ੍ਰਤੀ ਚੱਲਦੇ ਨੇ, ਉਸੇ ਤਰੀਕੇ ਨਾਲ ਮਹਾਰਾਜ ਜੀ ਦੀਵਾਨ ਸਜਾਉਂਦੇ ਨੇ, ਉਸੇ ਤਰੀਕੇ ਨਾਲ ਦਰਸ਼ਨ ਦਿੰਦੇ ਨੇ। ਸਤਿਗੁਰਾਂ ਦੀ ਜਿਹੜੀ ਨਿਤ ਕਿਰਿਆ ਹੈ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦਾ ਜੋ ਨਿਤ ਨੇਮ ਹੈ, ਉਹ ਸਾਰੀ ਕਥਾ ਮੈਂ ਆਪ ਜੀ ਨੂੰ ਸਰਵਣ ਕਰਾਉਂਦਾ ਹਾਂ। ਹੇ ਭਾਈ ਸਰੋਤਾ ਜਨੋ, ਹੇ ਭਾਈ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੀ ਜੋ ਇਹ ਪਵਿੱਤਰ ਪਾਵਨ ਕਥਾ ਮੈਂ ਉਚਾਰਦਾ ਹਾਂ, ਆਪ ਸਰਬੱਤ ਮਾਈ ਭਾਈ ਸਤਿਗੁਰਾਂ ਦੀ ਇਸ ਪਵਿੱਤਰ ਕਥਾ ਨੂੰ ਸਰਵਣ ਕਰੋ।
ਨਿਸ਼ਾਨੀ ਛੰਦ ਜਾਮ ਦੇ ਵਿੱਚ ਬਾਕੀ ਰਹੇ ਹੋਏ ਅੰਮ੍ਰਿਤ ਵੇਲਾ।
ਇੱਕ ਪੈਰ ਰਾਤ ਰਹਿੰਦਿਆਂ, ਇੱਕ ਪਹਿਰ ਰਾਤ ਰਹਿੰਦਿਆਂ, ਅੰਮ੍ਰਿਤ ਵੇਲੇ ਦਾ ਜਦੋਂ ਸਮਾਂ ਹੁੰਦਾ, ਅੰਮ੍ਰਿਤ ਵੇਲੇ ਵਿਚ ਗੁਰੂ ਘਰ ਦੇ ਵਿਚ ਅੰਮ੍ਰਿਤ ਵੇਲੇ ਪ੍ਰਥਾਏ ਅਨਕ ਪ੍ਰਕਾਰ ਦੀਆਂ ਵਿਚਾਰਾਂ ਹਨ। ਅੰਮ੍ਰਿਤ ਵੇਲਾ ਵੈਸੇ ਮਨੁੱਖੀ ਸਰੀਰ ਨੂੰ ਵੀ ਅੰਮ੍ਰਿਤ ਵੇਲਾ ਕਈ ਵਿਦਵਾਨ ਕਹਿੰਦੇ ਨੇ, ਜਿਹੜੀ ਭਰ ਜਵਾਨੀ ਦੀ ਅਵਸਥਾ ਹੈ ਉਹਨੂੰ ਵੀ ਅੰਮ੍ਰਿਤ ਵੇਲਾ ਕਹਿੰਦੇ ਨੇ। ਤੇ ਅੰਮ੍ਰਿਤ ਵੇਲੇ ਦਾ ਸਮਾਂ ਜਿਹੜਾ ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਦਾ ਸਮਾਂ ਹੈ। ਤੇ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਸਵਾ ਪਹਿਰ ਰਾਤ ਰਹਿੰਦਿਆਂ ਜਾਂ ਪਹਿਰ ਰਾਤ ਰਹਿੰਦਿਆਂ ਜਿਸ ਵੇਲੇ ਅੰਮ੍ਰਿਤ ਵੇਲੇ ਦਾ ਸਮਾਂ ਹੁੰਦਾ ਹੈ,
ਤਬ ਜਾਗੇ ਸ੍ਰੀ ਸਤਿਗੁਰੂ ਲੱਖ ਭਜਨ ਸੁਹੇਲਾ।
ਭਜਨ ਦਾ ਸਮਾਂ, ਕਿਉਂਕਿ ਉਦੋਂ ਇਕਾਂਤ ਹੈ, ਕੋਈ ਭਜ ਨੱਠ ਨਹੀਂ, ਕਿਸੇ ਪ੍ਰਕਾਰ ਦੇ ਕਾਰ ਵਿਹਾਰ ਦਾ ਫਿਕਰ ਨਹੀਂ, ਕਿਸੇ ਪ੍ਰਕਾਰ ਦੇ ਕੰਮ ਦੀ ਕੋਈ ਚਿੰਤਾ ਨਹੀਂ। ਅੰਮ੍ਰਿਤ ਵੇਲੇ ਦਾ ਸਮਾਂ ਤਾਂ ਹੀ ਚੁਣਿਆ ਨਾ ਸਤਿਗੁਰਾਂ ਨੇ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਦੇ ਸਮੇਂ ਭਜਨ ਦਾ ਸਮਾਂ ਜਾਣ ਕੇ ਵੀ ਹੁਣ ਇਹ ਅਕਾਲ ਪੁਰਖ ਦੇ ਭਜਨ ਦਾ ਸਮਾਂ, ਇਹ ਪਰਮੇਸ਼ਰ ਦੀ ਬੰਦਗੀ ਦਾ ਸਮਾਂ ਹੈ, ਅਕਾਲ ਪੁਰਖ ਦੀ ਭਗਤੀ ਦਾ ਸਮਾਂ ਹੈ।
ਬੱਲੂ ਆ ਗਿਆ ਲੈ ਸਭ ਜਲ ਕੋ ਉੱਠ ਜਾਵੇ।
ਉਸ ਵੇਲੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਜਾਗਦੇ ਨੇ ਅੰਮ੍ਰਿਤ ਵੇਲੇ ਪਹਿਰ ਰਾਤ ਰਹਿੰਦੇ ਆ, ਤੇ ਸਤਿਗੁਰਾਂ ਦਾ ਸੇਵਕ ਹੈ ਭਾਈ ਬੱਲੂ, ਮਹਾਰਾਜ ਜੀ ਦੀ ਆਗਿਆ ਲੈ ਕੇ ਭਾਈ ਬੱਲੂ ਜੀ ਬਿਆਸ ਦਰਿਆ ਲਾਗੇ ਵਗਦਾ ਸੀ ਗੋਇੰਦਵਾਲ ਸਾਹਿਬ ਦੇ, ਤੋ ਭਾਈ ਬੱਲੂ ਜੀ ਸਤਿਗੁਰਾਂ ਦੇ ਇਸ਼ਨਾਨ ਕਰਾਉਣ ਵਾਸਤੇ ਬਿਆਸ ਦਰਿਆ ਵਿਚੋਂ ਸਵੱਛ ਤੇ ਨਿਰਮਲ ਜਲ ਭਰ ਕੇ ਲੈ ਕੇ ਆਉਂਦੇ ਹਨ।
ਸਲਤਾ ਤੇ ਪਰ ਕਲਸ਼ ਕੋ ਮਜਨ ਕਰਵਾਵੇ।
ਉਹ ਦਰਿਆ ਵਿਚੋਂ ਕਲਸ਼ ਭਰ ਕੇ ਲੈ ਆਉਂਦੇ ਨੇ, ਗਾਗਰ ਪਾਣੀ ਵੀ ਭਰ ਕੇ ਲੈ ਆਉਂਦੇ ਨੇ ਭਾਈ ਬੱਲੂ ਜੀ, ਔਰ ਫਿਰ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੂੰ ਅੰਮ੍ਰਿਤ ਵੇਲੇ ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਦੇ ਸਮੇਂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਇਸ਼ਨਾਨ ਖੁਦ ਭਾਈ ਬੱਲੂ ਜੀ ਆਪ ਆਪਣੇ ਹੱਥੀ ਕਰਵਾਉਂਦੇ ਹਨ।
ਕੇਸਨ ਮੈਂ ਨਿਤ ਦਵੀ ਤੋਂ ਗੁਰ ਕਰੈ ਸਕਾਰੇ।
ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨਿਤਾ ਪ੍ਰਤੀ ਕੇਸੀ ਇਸ਼ਨਾਨ ਵੀ ਕਰਦੇ ਸਨ, ਆਪਣੇ ਕੇਸਾਂ ਵਿਚ ਰੋਜ ਦਹੀਂ ਪਾ ਕੇ। ਅੱਜ ਤਾਂ ਹੋਰ ਅਨੇਕ ਪ੍ਰਕਾਰ ਦੇ ਸਾਧਨਾਂ ਨਾਲ ਆਪਾਂ ਕੇਸ ਧੋਨੇ ਆ, ਪਹਿਲਾਂ ਦਹੀਂ ਆਦਿਕ ਦੇ ਨਾਲ ਜਾਂ ਲੱਸੀ ਆਦਿਕ ਨਾਲ ਹੀ ਕੇਸ ਧੋਏ ਜਾਂਦੇ ਸਨ। ਤੋ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਕੇਸਾਂ ਵਿਚ ਹਰ ਰੋਜ ਦਹੀਂ ਪਾ ਕੇ, ਦਹੀਂ ਦੇ ਨਾਲ ਫਿਰ ਜਲ ਪਾ ਕੇ ਇਸ਼ਨਾਨ ਕਰਦੇ, ਕੇਸਾਂ ਦਾ ਇਸ਼ਨਾਨ ਕਰਾਉਂਦੇ ਨੇ।
ਪਰਮ ਬ੍ਰਿਧ ਵੋ ਸੇਤ ਕਚ ਕਰ ਸ਼ਮਸ ਪਖਾਰੇ।
ਗੁਰੂ ਜੀ ਬਹੁਤ ਬਿਰਧ ਅਵਸਥਾ ਚ ਨੇ। ਗੁਰੂ ਅਮਰਦਾਸ ਸਾਹਿਬ ਜੀ ਤਕਰੀਬਨ 84 ਸਾਲ ਦੇ ਨੇੜੇ ਉਮਰ ਹੈ ਹੁਣ ਇਸ ਵਕਤ ਗੁਰੂ ਅਮਰਦਾਸ ਜੀ ਦੀ, ਤੇ ਬਹੁਤ ਬਿਰਧ ਅਵਸਥਾ ਹੈ, ਤੇ ਬਿਰਧ ਅਵਸਥਾ ਹੋਣ ਕਰਕੇ ਸਤਿਗੁਰਾਂ ਦੇ ਸਿਰ ਦੇ ਜਿਹੜੇ ਕੇਸ ਨੇ ਔਰ ਸਤਿਗੁਰਾਂ ਦੇ ਦਾੜੇ ਦੇ ਜਿਹੜੇ ਕੇਸ ਨੇ ਉਹ ਬਿਲਕੁਲ ਸਫੇਦ ਹੋ ਚੁੱਕੇ ਨੇ। ਜਿੱਥੇ ਸਤਿਗੁਰੂ ਜੀ ਕੇਸਾਂ ਨੂੰ ਧੋਂਦੇ ਨੇ ਦਹੀਂ ਦੇ ਨਾਲ, ਉਥੇ ਦਾੜਾ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸਵੇਤ ਰੰਗ ਦਾ, ਚਿੱਟੇ ਰੰਗ ਦਾ, ਉਹਦਾ ਵੀ ਸਤਿਗੁਰੂ ਜੀ ਹਰ ਰੋਜ਼ ਅੰਮ੍ਰਿਤ ਵੇਲੇ ਇਸ਼ਨਾਨ ਕਰਾਉਂਦੇ ਨੇ।
ਬੱਲੋ ਸਰਬ ਸਰੀਰ ਕੋ ਉਬਟਨ ਮਲ ਆਛੇ।
ਭਾਈ ਬੱਲੂ ਜੀ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੇ ਸਾਰੇ ਸਰੀਰ ਤੇ ਵਟਣਾ ਮਲਦੇ ਨੇ, ਵਟਣੇ ਆਦਿਕ ਦੇ ਨਾਲ, ਵਟਣਾ ਚੰਦਨ ਆਦਿਕ ਕੁਝ ਚੀਜ਼ਾਂ ਦਾ ਮਿਲਾ ਕੇ ਹਲਦੀ ਆਦਿਕ ਦਾ ਉਹਦਾ ਵਟਣਾ ਬਣਾਇਆ ਜਾਂਦਾ ਹੈ, ਤੇ ਉਸ ਵਟਣੇ ਨੂੰ ਗੁਰੂ ਅਮਰਦਾਸ ਸਾਹਿਬ ਦੇ ਸਰੀਰ ਤੇ ਭਾਈ ਬੱਲੂ ਜੀ ਹਰ ਰੋਜ਼ ਮਲਦੇ ਨੇ, ਸਤਿਗੁਰਾਂ ਦੀ ਪਿੱਠ ਤੇ, ਛਾਤੀ ਤੇ, ਸਰੀਰ ਤੇ, ਬਾਹਾਂ ਤੇ, ਸਤਿਗੁਰਾਂ ਦੇ ਚਰਨਾਂ ਤੇ, ਲੱਤਾਂ ਤੇ ਉਸ ਵਟਣੇ ਨੂੰ ਮਲ ਕੇ ਫਿਰ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦਾ ਇਸ਼ਨਾਨ ਭਾਈ ਬੱਲੂ ਜੀ ਖੁਦ ਆਪਣੇ ਹੱਥਾਂ ਨਾਲ ਕਰਾਉਂਦੇ ਹਨ।
ਸ਼ੁੱਧ ਹੋਏ ਸਭ ਰੀਤ ਤੋਂ ਪਟ ਪੈਰੇ ਪਾਛੇ।
ਵਟਣਾ ਮੜ ਕੇ ਚੰਗੀ ਤਰ੍ਹਾਂ ਜਲ ਪਾ ਕੇ ਸਰੀਰ ਤੇ ਸਤਿਗੁਰੂ ਜੀ ਇਸ਼ਨਾਨ ਕਰਕੇ ਸਰੀਰ ਨੂੰ ਬਿਲਕੁਲ ਸ਼ੁੱਧ ਕਰਕੇ ਫਿਰ ਮੇਰੇ ਪਾਤਸ਼ਾਹ ਜੀ ਬੜੇ ਸੁੰਦਰ ਸਵੱਛ ਵਸਤਰ ਆਪਣੇ ਸਰੀਰ ਤੇ ਧਾਰਨ ਕਰਦੇ ਹਨ।
ਤਿਲਕ ਲਗਾ ਮੈਂ ਫਲ ਮੈਂ ਸ਼ੁਭ ਚੰਦਨ ਕੇਰਾ।
ਔਰ ਚੰਦਨ ਆਦਿਕ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਮਸਤਕ ਤੇ ਲਾਉਂਦੇ ਹਨ।
ਬੌਲ ਸਿੰਘਾਸਨ ਪਰ ਸਿਰੈ ਇਕ ਮਨ ਤਿਸ ਬੇਰਾ।
ਸਤਿਗੁਰੂ ਜੀ ਆਪਣੇ ਸੋਹਣਿਆ ਸਿੰਘਾਸਨਾਂ ਤੇ, ਸੋਹਣੇ ਆਸਣ ਤੇ ਆ ਕੇ ਬੈਠਦੇ ਨੇ ਔਰ ਆਪਣੇ ਮਨ ਨੂੰ ਇਕ ਚਿੱਤ ਕਰਕੇ ਏਕਾਗਰ ਹੋ ਕੇ ਏਕਾਂਤ ਵਿਚ ਕੁਝ ਸਮੇਂ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਧਿਆਨ ਪਰਾਇਣ ਹੁੰਦੇ ਨੇ, ਆਪਣੇ ਸਰੂਪ ਦੇ ਪਰਾਇਣ ਹੁੰਦੇ ਨੇ, ਆਪਣੇ ਨਿਜਾ ਆਨੰਦ ਵਿਚ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੀ ਸੁਰਤੀ ਲਾਉਂਦੇ ਹਨ।
ਨਿਜ ਆਨੰਦ ਮੈਂ ਲੀਨ ਹੋਏ ਲਗ ਸਹਿਜ ਸਮਾਦਾ।
ਇਸ ਵੇਲੇ ਸਤਿਗੁਰੂ ਜੀ ਆਪਣੇ ਨਿਜਾ ਆਨੰਦ ਵਿਚ ਲਿਵਲੀਨ ਹੁੰਦੇ ਨੇ, ਉਸ ਵਕਤ ਸਤਿਗੁਰਾਂ ਦੀ ਸਹਿਜੇ ਹੀ ਸੁਤੇ ਸਿਧੀ ਸਮਾਧੀ ਲੱਗ ਜਾਂਦੀ ਹੈ। ਸਮਾਧੀ ਵਿਚ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸਥਿਤ ਹੋ ਜਾਂਦੇ ਨੇ, ਸਮਾਧੀ ਵਿਚ ਸਤਿਗੁਰੂ ਜੀ ਵਿਲੀਨ ਹੋ ਜਾਂਦੇ ਹਨ।
ਯੋਗੀ ਸ਼ਿਵ ਬ੍ਰਹਮਾਦ ਸਭ ਜਿਸ ਕਰੇ ਅਰਾਧਾ।
ਇਹੋ ਜਿਹਾ ਸੋਹਣਾ ਸਰੂਪ ਸਤਿਗੁਰੂ ਜੀ ਆਤਮਕ ਆਨੰਦ ਵਿਚ ਬ੍ਰਹਮਾਨੰਦ ਵਿਚ ਟਿਕਦੇ ਨੇ, ਜਿਸ ਬ੍ਰਹਮਾ ਆਨੰਦ ਨੂੰ ਯੋਗੀ ਵੀ ਚਾਹੁੰਦੇ ਨੇ, ਯੋਗੀਸ਼ਰ ਵੀ ਜਿਸ ਬ੍ਰਹਮਾ ਆਨੰਦ ਦੇ ਆਨੰਦ ਨੂੰ ਪ੍ਰਾਪਤ ਕਰਨ ਵਾਸਤੇ ਸਾਧਨਾ ਕਰਦੇ ਨੇ, ਸਿੱਧ ਸਮਾਧੀ ਅੰਦਰ ਬੈਠੇ ਉਸ ਸਵਰੂਪ ਨੂੰ ਆਰਾਧਦੇ ਨੇ, ਉਸ ਸਰੂਪ ਵਿਚ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਆਪਣੀ ਸੁਰਤੀ ਟਿਕਾ ਕੇ ਸਹਿਜ ਸਮਾਧ ਵਿਚ ਜੁੜ ਜਾਂਦੇ ਨੇ। ਗੁਰੂ ਅਮਰਦਾਸ ਸਾਹਿਬ ਜੀ ਦੀ ਸਮਾਧੀ ਉਸ ਸਰੂਪ ਵਿਚ ਲੱਗ ਜਾਂਦੀ ਹੈ, ਜਿਸ ਸਰੂਪ ਨੂੰ ਯੋਗੀ ਵੀ ਵਾਂਛਦੇ ਨੇ, ਯੋਗੀ ਵੀ ਚਾਹੁੰਦੇ ਨੇ।
ਪ੍ਰਾਤ ਹੋਤ ਲਗ ਇਸੀ ਬਿਦ ਸਿਰਸਾ ਪਾਵੈ।
ਪ੍ਰਾਤ ਹੋਣ ਤੱਕ ਭਾਵ ਜਦੋਂ ਤੱਕ ਦਿਨ ਨਹੀਂ ਚੜ ਜਾਂਦਾ, ਉਤਨੀ ਦੇਰ ਤੱਕ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਸਮਾਧੀ ਚ ਰਹਿੰਦੇ ਸਨ। ਦਿਨ ਚੜਦਿਆਂ ਤੱਕ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦੇ ਨੇਤਰ ਬੰਦ ਰਹਿਣੇ ਔਰ ਮਹਾਰਾਜ ਜੀ ਨੇ ਆਪਣੀ ਸਮਾਧੀ ਵਿਚ ਹੀ ਲੀਨ ਰਹਿਣਾ, ਸਤਿਗੁਰਾਂ ਦੀ ਸਮਾਧੀ ਇਸੇ ਤਰ੍ਹਾਂ ਹੀ ਲੱਗੀ ਰਹਿਣੀ।
ਬਹੁਰ ਰਬਾਬੀ ਆਏ ਕਰ ਗੁਰ ਸ਼ਬਦ ਸੋ ਗਾਵੈ।
ਸਤਿਗੁਰਾਂ ਦਾ ਦਰਬਾਰ ਵੀ ਅੰਮ੍ਰਿਤ ਵੇਲੇ ਸੱਜ ਜਾਂਦਾ ਔਰ ਸਤਿਗੁਰਾਂ ਦੇ ਦਰਬਾਰ ਦੇ ਵਿਚ ਰਬਾਬੀ ਸਿੱਖ ਆ ਕੇ ਗੁਰਬਾਣੀ ਦਾ ਕੀਰਤਨ ਗਾਇਨ ਕਰਦੇ ਨੇ। ਰਾਗਾਂ ਦੇ ਵਿੱਚ ਸਤਿਗੁਰਾਂ ਦੀ ਪਾਵਨ ਅੰਮ੍ਰਿਤਮਈ ਬਾਣੀ ਦਾ ਕੀਰਤਨ ਗਾਇਨ ਕਰਦੇ ਨੇ।
ਅਨਕਰੀਤ ਸੋ ਰਾਗ ਕੋ ਸੁਣ ਅਨੰਦ ਬਿਲੰਦੇ,
ਅਨਕਰੀਤੀਆਂ ਦੇ ਰਾਗਾਂ ਵਿੱਚ ਮਿਲਾ ਮਿਲਾ ਕੇ ਸੋਹਣੇ ਰਾਗਾਂ ਵਿੱਚ ਸ਼ਬਦਾਂ ਨੂੰ ਗਾਉਂਦੇ ਨੇ, ਸਤਿਗੁਰਾਂ ਦੀ ਪਾਵਨ ਅੰਮ੍ਰਿਤਮਈ ਬਾਣੀ ਦਾ ਕੀਰਤਨ ਗਾਇਨ ਕਰਦੇ ਹਨ।
ਮਨੋ ਮਦਰ ਖਨ ਗਰਜਤੇ ਜੋ ਮੋਰ ਸੁਹੰਦੇ,
ਕਹਿੰਦੇ ਜਦੋਂ ਗੁਰਬਾਣੀ ਦਾ ਕੀਰਤਨ ਕਰਦੇ ਨੇ ਤੇ ਏਦਾਂ ਕੀਰਤਨ ਦੀ ਆਵਾਜ਼ ਹੈ ਮਾਨੋ ਜਿਵੇਂ ਮੋਰ ਕੂਕਦੇ ਹੋਣ, ਆਕਾਸ਼ ਵਿਚ ਬਦਲਾਂ ਦੀ ਗਰਜ ਸੁਣ ਕੇ ਜਿਵੇਂ ਮੋਰ ਕੂਕਦੇ ਨੇ ਨਾ, ਤੇ ਮੋਰਾਂ ਦੀ ਆਵਾਜ਼ ਬੜੀ ਸੁੰਦਰ ਹੁੰਦੀ ਹੈ। ਏਦਾਂ ਕਹਿੰਦੇ ਅੰਮ੍ਰਿਤ ਵੇਲੇ ਦੇ ਸਮੇਂ ਗੁਰੂ ਕੇ ਰਬਾਬੀ ਸਿੱਖ ਮੋਰਾਂ ਦੇ ਮਾਨਿੰਦ ਗੁਰਬਾਣੀ ਦੀ ਸੁਰੀਲੀ ਆਵਾਜ਼ ਵਿਚ ਕੀਰਤਨ ਕਰਦੇ ਨੇ, ਸੋਹਣੀ ਮਿੱਠੀ ਸੁਰੀਲੀ ਆਵਾਜ਼ ਵਿਚ ਕੀਰਤਨ ਗਾਇਨ ਕਰਦੇ ਨੇ। ਔਰ ਗੁਰਬਾਣੀ ਦੇ ਕੀਰਤਨ ਦਾ ਨਾਦ ਸੁਣ ਕੇ ਗੁਰੂ ਕੇ ਸਿੱਖ ਮੋਰਾਂ ਵਾਂਗੂ ਚਾਉ ਮਾਣ ਕੇ ਆਨੰਦ ਮਾਣਦੇ ਨੇ।
ਸ੍ਰੀ ਨਾਨਕ ਅੰਗਦ ਗੁਰੂ ਜਿਨਕੀ ਵਡਿਆਏ,
ਔਰ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਔਰ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਵੱਡਿਆਂ ਸਤਿਗੁਰਾਂ ਦੀ ਜਿਹੜੀ ਵੱਡੀ ਵਡਿਆਈ ਹੈ, ਦੋਵਾਂ ਵੱਡਿਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਵੱਡੀ ਵਡਿਆਈ ਹੈ,
ਬਖਸ਼ਿਸ਼ ਦੇਈ ਨਿਹਾਲ ਕਰ ਨਰ ਸੁਖ ਚੁਣਦਾਏ,
ਫਿਰ ਬਾਬੀ ਨੇ ਉਹ ਗੁਰੂ ਨਾਨਕ ਸਾਹਿਬ ਤੇ ਗੁਰੂ ਅੰਗਦ ਸਾਹਿਬ ਦੀ ਉਪਮਾ ਕਰਦੇ ਨੇ ਕਿ ਗੁਰੂ ਨਾਨਕ ਸਾਹਿਬ ਦੀ ਵਡਿਆਈ ਬੜੀ ਵੱਡੀ ਹੈ, ਸ੍ਰੀ ਗੁਰੂ ਅੰਗਦ ਸਾਹਿਬ ਦੀ ਵਡਿਆਈ ਬੜੀ ਵੱਡੀ ਹੈ, ਜਿਨ੍ਹਾਂ ਨੇ ਆਪਣਿਆਂ ਗੁਰਸਿੱਖਾਂ ਤੇ ਬੜੀਆਂ ਬਖਸ਼ਿਸ਼ਾਂ ਕੀਤੀਆਂ ਨੇ, ਜਿਨ੍ਹਾਂ ਨੇ ਆਪਣਿਆਂ ਸਿੱਖਾਂ ਦੀਆਂ ਬੜੀਆਂ ਭਾਰੀ ਬਖਸ਼ਿਸ਼ਾਂ ਦੇ ਨਾਲ ਝੋਲੀਆਂ ਭਰੀਆਂ ਨੇ, ਬੜੇ ਬੜੇ ਗਰੀਬਾਂ ਨੂੰ ਜਿਨ੍ਹਾਂ ਨੇ ਵੱਡਾ ਹੋ ਕੇ ਨਿਵਾਜਿਆ ਹੈ, ਐਸੇ ਸਤਿਗੁਰਾਂ ਦੀ ਜਿਹੜੀ ਵੱਡੀ ਵਡਿਆਈ ਹੈ ਉਹ ਰਬਾਬੀ ਸਿੱਖ ਆਪਣੀ ਰਸਨਾ ਨਾਲ ਗਾਇਨ ਕਰਦੇ ਹਨ।
ਪ੍ਰੇਮ ਸੰਗ ਸਿਮਰਨ ਕਰੈ ਮੁਖ ਤਾਨੇ ਉਚਾਰੈ,
ਪ੍ਰੇਮ ਸਹਿਤ ਸਤਿਗੁਰਾਂ ਨੂੰ ਯਾਦ ਕਰਕੇ ਸਤਿਗੁਰਾਂ ਦਾ ਸਿਮਰਨ ਕਰਕੇ ਆਪਣੇ ਮੁਖੋਂ ਧੰਨ ਧੰਨ ਕਹਿ ਕੇ ਸਲਾਉਂਦੇ ਨੇ ਕਿ ਗੁਰੂ ਨਾਨਕ ਸਾਹਿਬ ਜੀ ਧੰਨ ਹਨ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਧੰਨ ਹਨ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਧੰਨ ਹਨ ਧੰਨ ਹਨ, ਏਦਾਂ ਧੰਨ ਧੰਨ ਕਹਿ ਕੇ ਜਿੰਨੇ ਗੁਰੂ ਕੇ ਸਿੱਖ ਨੇ ਰਬਾਬੀ ਨੇ ਉਹ ਆਪਣੀ ਰਸਨਾ ਤੋਂ ਮਹਾਰਾਜ ਜੀ ਦੀ ਉਪਮਾ ਕਰਕੇ ਸਤਿਗੁਰਾਂ ਨੂੰ ਸਲਾਉਂਦੇ ਨੇ।
ਫੁਲਕਾਵਲ ਗਦ ਗਦ ਗੀਰਾ ਉਪਕਾਰ ਵਿਚਾਰੈ,
ਔਰ ਸਰੀਰ ਫੁਲਕ ਜਾਂਦਾ ਹੈ, ਰੋਮ ਰੋਮ ਖਿੜ ਜਾਂਦਾ ਹੈ ਗੁਰਸਿੱਖਾਂ ਦਾ, ਰੀਝ ਰੀਝ ਕੇ ਮਹਾਰਾਜ ਜੀ ਦੀ ਸਿਫਤ ਗਾਇਨ ਕਰਦੇ ਨੇ। ਧੰਨ ਗੁਰੂ ਅੰਗਦ ਸਾਹਿਬ ਗੁਰੂ ਨਾਨਕ ਸਾਹਿਬ ਦੀ ਉਪਮਾ ਗਾਇਨ ਕਰਦੇ, ਬੜੇ ਪ੍ਰੇਮ ਨਾਲ ਸਤਿਗੁਰਾਂ ਦੀ ਉਸਤਤ ਕਰਦਿਆਂ ਉਪਮਾ ਕਰਦਿਆਂ ਰੋਮ ਖਿੜ ਜਾਂਦੇ ਨੇ, ਸਰੀਰ ਦੇ ਰੋਮ ਰੋਮ ਖਿੜ ਕੇ ਵਿਕਾਸ ਵਿਚ ਆ ਜਾਂਦੇ ਨੇ।
ਲੀਨ ਹੋਏ ਮਨ ਗੁਰ ਚਰਨ ਅਸੀਂ ਅੰਮ੍ਰਿਤ ਵੇਲਾ,
ਇਹੋ ਜਿਹਾ ਅੰਮ੍ਰਿਤ ਵੇਲੇ ਦਾ ਸਮਾਂ ਇਹ ਗੁਰਸਿੱਖਾਂ ਦਾ ਮਨ ਗੁਰੂ ਚਰਨਾਂ ਵਿਚ ਲਿਵਲੀਨ ਹੋ ਜਾਂਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿਚ ਮਨ ਲੀਨ ਹੋ ਜਾਂਦਾ ਹੈ। ਐਸਾ ਸੋਹਣਾ ਸੁਹਾਵਣਾ ਅੰਮ੍ਰਿਤ ਵੇਲੇ ਦਾ ਸਮਾਂ, ਭਿੰਨੀ ਰਹਿ ਨੜੀਏ ਚਮਕਣ ਤਾਰੇ ਜਾਗੈ ਸੰਤ ਜਨਾ ਮਿਲ ਰਾਮ ਪਿਆਰੇ, ਇਹੋ ਜਿਹਾ ਸੋਹਣਾ ਅੰਮ੍ਰਿਤ ਵੇਲੇ ਦਾ ਸਮਾਂ ਜੋ ਬੜਾ ਹੀ ਸੁਹਾਵਣਾ ਹੈ। ਔਰ ਅੰਮ੍ਰਿਤ ਵੇਲੇ ਦੇ ਇਸ ਸਮੇਂ ਵਿਚ ਗੁਰੂ ਕੇ ਸਿੱਖ ਆਪਣੇ ਮਨ ਗੁਰੂ ਚਰਨਾਂ ਚ ਲੀਨ ਕਰਦੇ ਹਨ।
ਅੰਮ੍ਰਿਤ ਬਰਕਤ ਗੁਰਨਿਕ ਸੁਨ ਹੋਤ ਸੁਹੇਲਾ,
ਅੰਮ੍ਰਿਤ ਵੇਲੇ ਦਾ ਸਮਾਂ ਤੇ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਵਿਚ ਅੰਮ੍ਰਿਤ ਹੀ ਵਰਤਦਾ। ਅੰਮ੍ਰਿਤ ਵੇਲੇ ਦੇ ਸਮੇਂ ਇਕ ਅੰਮ੍ਰਿਤ ਵੇਲਾ, ਦੂਜਾ ਗੁਰੂ ਅਮਰਦਾਸ ਸਾਹਿਬ ਜੀ ਦੀ ਸੰਗਤ, ਔਰ ਉਨ੍ਹਾਂ ਦੀ ਸੰਗਤ ਵਿਚ ਅੰਮ੍ਰਿਤ ਵਰਸਦਾ ਹੈ, ਔਰ ਉਸ ਅੰਮ੍ਰਿਤ ਦੇ ਵਰਸਣ ਦੇ ਆਨੰਦ ਵਿਚ ਗੁਰੂ ਕੇ ਸਿੱਖ ਉਸ ਆਨੰਦ ਨੂੰ ਮਾਣਦਿਆਂ ਆਪਣੇ ਜੀਵਨਾਂ ਨੂੰ ਸੁਹੇਲਾ ਕਰ ਰਹੇ ਨੇ, ਆਪਣੇ ਜੀਵਨਾਂ ਨੂੰ ਜ਼ਿੰਦਗੀਆਂ ਨੂੰ ਸਕਾਰਥਾ ਕਰ ਰਹੇ ਨੇ।
ਜਿਨਕੇ ਸ਼ੁਭ ਪਗ ਭਾਗ ਹੈ ਪਹੁੰਚੇ ਤਿਸ ਕਾਲਾ,
ਵੱਡੇ ਭਾਗ ਨੇ ਉਨ੍ਹਾਂ ਨੂੰ ਅੰਮ੍ਰਿਤ ਵੇਲੇ ਗੁਰੂ ਕੀ ਸੰਗਤ ਪ੍ਰਾਪਤ ਹੁੰਦੀ ਹੈ। ਖਾਲਸਾ ਜੀ, ਜਿਨ੍ਹਾਂ ਦੇ ਭਾਗ ਜਾਗਦੇ ਨੇ, ਜਿਨ੍ਹਾਂ ਦੇ ਭਾਗ ਸਵੱਲੇ ਨੇ, ਉਨ੍ਹਾਂ ਨੂੰ ਅੰਮ੍ਰਿਤ ਵੇਲੇ ਦੀ ਗੁਰੂ ਕੀ ਸੰਗਤ ਪ੍ਰਾਪਤ ਹੁੰਦੀ। ਅੰਮ੍ਰਿਤ ਵੇਲੇ ਦਾ ਸਮਾਂ ਹਰ ਇਕ ਨੂੰ ਨਹੀਂ ਮਿਲਦਾ, ਬੜੇ ਜੀਵ ਬਾਛਦੇ ਨੇ ਲੋਚਦੇ ਨੇ ਵੀ ਸਾਨੂੰ ਅੰਮ੍ਰਿਤ ਵੇਲੇ ਜਾਗ ਆਵੇ, ਅਸੀਂ ਅੰਮ੍ਰਿਤ ਵੇਲੇ ਦੀ ਸੇਵਾ ਸੰਭਾਲ ਕਰੀਏ, ਪਰ ਨਹੀਂ ਮਿਲਦਾ ਅੰਮ੍ਰਿਤ ਵੇਲਾ। ਅੰਮ੍ਰਿਤ ਵੇਲਾ ਮਿਲਦਾ ਉਨ੍ਹਾਂ ਨੂੰ ਹੈ ਜਿਨ੍ਹਾਂ ਦੇ ਭਾਗ ਜਾਗਦੇ ਹਨ। ਜਿਨ੍ਹਾਂ ਦੇ ਭਾਗ ਸਵੱਲੇ ਨੇ ਉਹ ਅੰਮ੍ਰਿਤ ਵੇਲੇ ਆਉਂਦੇ ਨੇ ਗੁਰੂ ਘਰ ਦੇ ਵਿਚ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਵਿਚ ਚੱਲ ਕੇ ਆਉਂਦੇ ਹਨ।
ਜਿਨ ਸਮੁੰਦ ਕੀ ਚਾਲ ਤੇ ਲੈ ਰਤਨ ਸੁਖਾਲਾ,
ਜਿਹੜੇ ਅੰਮ੍ਰਿਤ ਵੇਲੇ ਗੁਰੂ ਚਰਨਾਂ ਚ ਆਉਂਦੇ ਨੇ ਉਹਨਾਂ ਨੂੰ ਬੜੇ ਕੀਮਤੀ ਰਤਨ ਮਿਲਦੇ, ਜਿਵੇਂ ਸਮੁੰਦਰ ਦੀ ਛੱਲ ਦੇ ਵਿਚੋਂ ਰਤਨ ਮਿਲਦੇ ਨੇ ਨਾ, ਤੇ ਜਿਹੜਾ ਖੋਜੀ ਆ ਸਮੁੰਦਰ ਦੀਆਂ ਛੱਲਾਂ ਚੋਂ ਰਤਨ ਭਾਲ ਕੇ ਪ੍ਰਾਪਤ ਕਰ ਲੈਂਦੇ ਨੇ, ਏਦਾਂ ਜਿਹੜੇ ਗੁਰੂ ਕੇ ਸਿੱਖ ਨੇ ਉਹ ਗੁਰੂ ਅਮਰਦਾਸ ਸਾਹਿਬ ਜੀ ਦੀ ਸੰਗਤ ਵਿਚ ਆ ਕੇ ਅੰਮ੍ਰਿਤ ਵੇਲੇ ਬੜੇ ਬੜੇ ਕੀਮਤੀ ਰਤਨ ਕਿਹੜੇ ਨੇ ਹੁਣ? ਸਤ, ਸੰਤੋਖ, ਦਇਆ, ਖਿਮਾ, ਧੀਰਜ, ਵੈਰਾਗ, ਵਿਵੇਕ, ਉਪਰਾਮਤਾ, ਇਹ ਜਿੰਨੇ ਸ਼ੁਭ ਗੁਣ ਨੇ ਰਤਨ ਨੇ, ਇਨ੍ਹਾਂ ਕੀਮਤੀ ਰਤਨਾਂ ਨੂੰ ਗੁਰੂ ਕੇ ਸਿੱਖ ਗੁਰੂ ਕੀ ਸੰਗਤ ਚੋਂ ਪ੍ਰਾਪਤ ਕਰਦੇ ਹਨ।
ਇਸ ਪ੍ਰਕਾਰ ਗੁਰ ਨਿਕਟ ਤੇ ਸਤਗੁਣ ਕੋ ਪਾਵੈ,
ਇੱਦਾਂ ਸਤਿਗੁਰਾਂ ਦੇ ਕੋਲੋਂ ਮਹਾਰਾਜ ਜੀ ਦੀ ਸੰਗਤ ਕਰਦਿਆਂ ਗੁਰੂ ਕੇ ਸਿੱਖ ਸਤਗੁਣ ਜਿਹੜੇ ਸ੍ਰੇਸ਼ਟ ਗੁਣ ਨੇ, ਦੈਵੀ ਸੰਪਦਾ ਹੈ, ਉਨ੍ਹਾਂ ਸ਼ੁਭ ਗੁਣਾਂ ਨੂੰ ਗੁਰੂ ਕੇ ਸਿੱਖ ਪ੍ਰਾਪਤ ਕਰਦੇ ਹਨ।
ਜਨਮ ਮਰਨ ਚਿਰ ਕਾਲ ਕੇ ਇਨ ਮੂਲ ਮਿਟਾਵੈ,
ਔਰ ਸਤਿਗੁਰਾਂ ਦੀ ਸੰਗਤ ਕਰਕੇ ਜਨਮ ਮਰਨ ਦੇ ਜਿਹੜੇ ਵੱਡੇ ਵੱਡੇ ਦੁੱਖ ਚਿਰੰਕਾਲ ਤੋਂ ਜੀਵ ਦੇ ਪੇਸ਼ ਪਏ ਹੋਏ ਨੇ, ਆ ਜਨਮ ਤੇ ਮਰਨ ਦਾ ਦੁੱਖ ਅੱਜ ਦਾ ਥੋੜੀ ਹੈ, ਜਦੋਂ ਦਾ ਸੰਸਾਰ ਬਣਿਆ, ਸ੍ਰਿਸ਼ਟੀ ਬਣੀ ਹੈ, ਉਦੋਂ ਦੇ ਅਸੀਂ ਜੰਮ ਰਹੇ ਹਾਂ, ਮਰ ਰਹੇ ਹਾਂ। ਇਹ ਜਨਮ ਮਰਨ ਤਾਂ ਗੇੜਾ ਉਦੋਂ ਦਾ ਹੀ ਸਾਡੇ ਪਿੱਛੇ ਪਿਆ ਹੋਇਆ ਨਾ, ਤੇ ਗੁਰੂ ਕੇ ਸਿੱਖ ਸਤਿਗੁਰਾਂ ਦੀ ਸੰਗਤ ਕਰਕੇ ਚਿਰੰਕਾਲ ਤੋਂ ਇਹ ਜਿਹੜਾ ਦੁੱਖ ਭੋਗ ਰਹੇ ਨੇ ਜਨਮ ਤੇ ਮਰਨ ਦਾ, ਇਸ ਜਨਮ ਮਰਨ ਦੇ ਦੁੱਖ ਦੀ ਗੁਰੂ ਕੀ ਸੰਗਤ ਕਰਕੇ ਨਿਵਿਰਤੀ ਕਰਦੇ ਹਨ।
ਪਰਮ ਪ੍ਰੇਮੀ ਉਮੰਗੈ ਹਿਰਦੈ ਸਿਮਰੈ ਸਤਨਾਮ,
ਗੁਰੂ ਕੇ ਸਿੱਖਾਂ ਦੇ ਹਿਰਦਿਆਂ ਚ ਸਤਿਗੁਰਾਂ ਦਾ ਪਰਮ ਪ੍ਰੇਮ ਉਪਜਦਾ ਹੈ, ਔਰ ਪਰਮ ਪ੍ਰੇਮ ਜਦੋਂ ਉਪਜਦਾ ਹੈ ਉਦੋਂ ਫਿਰ ਆਪਣੀ ਰਸਨਾ ਨਾਲ ਸਤਨਾਮ ਸ੍ਰੀ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਜਿਹੜਾ ਪਾਵਨ ਨਾਮ ਹੈ ਇਹ ਗੁਰੂ ਕੇ ਸਿੱਖ ਆਪਣੀ ਰਸਨਾ ਨਾਲ ਜਪਦੇ ਹਨ।
ਮਿਥਿਆ ਲਖ ਪਰ ਪੰਚ ਕੋ ਇਕ ਥਲ ਬਿਸਰਾਮ,
ਸਾਰਾ ਜਗਤ ਮਿਥਿਆ ਜਾਣ ਕੇ ਵੀ ਸਭ ਕੁਝ ਹੈ ਹੀ ਮਿਥਿਆ, ਸੱਚ ਤਾਂ ਕੁਝ ਵੀ ਨਹੀਂ, ਆ ਸਾਰਾ ਸੰਸਾਰ ਵੇਖੀਏ ਹੈ ਹੀ ਸੁਪਨਾ, ਮਿਥਿਆ ਹੀ ਹੈ ਨਾ ਸਭ ਕੁਝ, ਮਿਥਿਆ ਤਨ ਧਨ ਕੁਟੰਬ ਸਬਾਇਆ, ਮਿਥਿਆ ਹੋ ਮੈਂ ਮਮਤਾ ਮਾਇਆ, ਮਿਥਿਆ ਰਾਜ ਜੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਬਿਕਰਾਲ, ਸਭ ਕੁਝ ਮਿਥਿਆ ਹੀ ਹੈ। ਏਦਾਂ ਸਾਰੇ ਸੰਸਾਰ ਨੂੰ ਪ੍ਰਪੰਚ ਨੂੰ ਮਿਥਿਆ ਜਾਣ ਕੇ ਗੁਰੂ ਕੇ ਸਿੱਖ ਏਕਾਂਤ ਵਿਚ ਬੈਠੇ ਆਪਣੇ ਨਿਜਾ ਆਨੰਦ ਵਿਚ ਆਤਮਕ ਅਵਸਥਾ ਦੇ ਵਿਚ ਆਪਣਾ ਚਿੱਤ ਲਾ ਕੇ ਚਿੱਤ ਜੋੜ ਕੇ ਬੈਠਦੇ ਨੇ।
ਦਿਵਸ ਚੜੇ ਸਰੀਤ ਸੋ ਹੋਏ ਆਨੰਦ ਵਿਸਾਲਾ,
ਦਿਨ ਚੜਦਿਆਂ ਤੱਕ ਅੰਮ੍ਰਿਤ ਵੇਲਾ ਜਦੋਂ ਸਮਾਂ ਹੁੰਦਾ ਤੇ ਦਿਨ ਚੜਦਿਆਂ ਤੱਕ ਏਦਾਂ ਆਨੰਦ ਬਣਦਾ ਰਹਿੰਦਾ। ਅੰਮ੍ਰਿਤ ਵੇਲੇ ਗੁਰੂ ਘਰ ਵਿਚ ਬੜੀਆਂ ਛਹਿਬਰਾਂ ਲੱਗਦੀਆਂ, ਪਰ ਗੁਰਬਾਣੀ ਦੇ ਕੀਰਤਨ ਦੀਆਂ ਛਹਿਬਰਾਂ, ਗੁਰੂ ਕੇ ਸਿੱਖ ਗੁਰਬਾਣੀ ਦੇ ਕੀਰਤਨ ਦੀਆਂ ਧੁਨਾਂ ਦਾ ਆਨੰਦ ਮਾਣਦੇ, ਆਪਣੀ ਆਤਮਕ ਅਵਸਥਾ ਦਾ ਆਨੰਦ ਪ੍ਰਾਪਤ ਕਰਦੇ, ਜਗਤ ਨੂੰ ਮਿੱਥਿਆ ਜਾਣ ਕੇ ਆਪਣੀ ਆਤਮਾ ਨੂੰ ਸੱਤ ਜਾਣ ਕੇ ਉਹਦੇ ਚ ਸੁਰਤੀ ਜੋੜਦੇ ਨੇ। ਏਦਾਂ ਅੰਮ੍ਰਿਤ ਵੇਲੇ ਦਾ ਸਮਾਂ ਬਤੀਤ ਕਰਦਿਆਂ ਦਿਨ ਚੜਦਾ ਤੇ ਦਿਨ ਚੜਦਿਆਂ ਤੱਕ ਇਹੋ ਜਿਹਾ ਵਿਵਹਾਰ, ਇਹੋ ਜਿਹਾ ਆਨੰਦ ਬਣਿਆ ਰਹਿੰਦਾ।
ਸਭ ਸੰਗਤ ਸਗਰੀ ਮਿਲੈ ਪੂਰੇ ਪਰਮ ਪ੍ਰਕਾਸ਼ਾ,
ਸੂਰਜ ਉਦੇ ਹੋ ਜਾਂਦਾ ਤੇ ਫਿਰ ਗੁਰੂ ਅਮਰਦਾਸ ਸਾਹਿਬ ਜੀ ਸੰਗਤ ਨੂੰ ਦਰਸ਼ਨ ਦਿੰਦੇ ਨੇ, ਫਿਰ ਮਹਾਰਾਜ ਜੀ ਦਰਬਾਰ ਵਿਚ ਆ ਕੇ ਸਜਦੇ ਨੇ, ਬੈਠਦੇ ਨੇ, ਤੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਸੰਗਤਾਂ ਫਿਰ ਮਹਾਰਾਜ ਜੀ ਦੇ ਦਰਬਾਰ ਚ ਹਾਜ਼ਰੀਆਂ ਭਰਦੀਆਂ। ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਗੁਰੂ ਕੇ ਸਿੱਖ ਕਰਦੇ ਨੇ।
ਦਰਸ਼ਨ ਲੈ ਪੁਨੀਤ ਬੋ ਜਨ ਸ਼ਾਂਤ ਸਰੂਪਾ,
ਸਤਿਗੁਰੂ ਜੀ ਦੇ ਦਰਸ਼ਨ ਕਰਕੇ ਬੜਾ ਹੀ ਆਨੰਦ ਵਰਤਦਾ ਸਿੱਖਾਂ ਨੂੰ, ਮਨ ਐਨ ਸ਼ਾਂਤ ਹੋ ਜਾਂਦਾ ਜਦੋਂ ਸਤਿਗੁਰਾਂ ਦੇ ਦਰਸ਼ਨ ਕਰਦੇ ਸਿੱਖ। ਗੁਰੂ ਸਾਹਿਬ ਦਾ ਦਰਸ਼ਨ ਹੀ ਐਸਾ ਹੈ, ਮਹਾਰਾਜ ਗੁਰੂ ਅਮਰਦਾਸ ਸਾਹਿਬ ਦੀ ਮੂਰਤ ਇਹੋ ਜਿਹੀ ਹੈ ਕਿ ਦਰਸ਼ਨ ਕਰਦਿਆਂ ਹੀ ਹਿਰਦਾ ਆਨੰਦ ਚ ਵਰਤ ਜਾਂਦਾ, ਦਰਸ਼ਨ ਕਰਦਿਆਂ ਹੀ ਮਨ ਸ਼ਾਂਤ ਹੋ ਜਾਂਦਾ ਹੈ।
ਪਰਮ ਬਿਰਦ ਕਦ ਲਗੂ ਜਿਨੋ ਗੁਰ ਤਿਥੀ ਅਨੁਪਾ,
ਸਤਿਗੁਰੂ ਜੀ ਬਹੁਤ ਜ਼ਿਆਦਾ ਬਿਰਧ ਅਵਸਥਾ ਚ ਨੇ ਗੁਰੂ ਅਮਰਦਾਸ ਸਾਹਿਬ, ਬਿਰਧ ਹੈ ਸਰੀਰ ਤੇ ਸਰੀਰ ਦਾ ਕੱਦ ਵੀ ਗੁਰੂ ਅਮਰਦਾਸ ਸਾਹਿਬ ਜੀ ਦਾ ਛੋਟਾ ਹੈ। ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦੇ ਸਰੀਰ ਦਾ ਕੱਦ ਕੋਈ ਬਹੁਤਾ ਲੰਮਾ ਨਹੀਂ ਸੀ। ਮਹਾਂਪੁਰਖ ਦੱਸਦੇ, ਸਾਧੂ ਮਹਾਤਮਾ ਦੱਸਦੇ ਵੀ 5 ਫੁੱਟ ਸਰੀਰ ਦਾ ਕੱਦ ਸੀ ਗੁਰੂ ਅਮਰਦਾਸ ਸਾਹਿਬ ਜੀ ਦਾ। ਕੱਦ ਛੋਟਾ ਹੈ, ਉਮਰ ਬਿਰਧ ਹੈ, ਪਰ ਅੰਦਰ ਜੋਤ ਜਿਹੜੀ ਹੈ ਉਹ ਬੜੀ ਵਿਸ਼ਾਲ ਹੈ। ਸਰੀਰ ਕੱਦ ਛੋਟਾ ਹੈ, ਭਾਵੇਂ ਉਮਰ ਵੀ ਬਿਰਧ ਹੈ, ਪਰ ਅੰਦਰ ਜਿਹੜੀ ਜੋਤ ਹੈ ਗੁਰੂ ਨਾਨਕ ਸਾਹਿਬ ਦੀ ਉਹ ਬੜੀ ਵਿਸ਼ਾਲ ਹੋ ਕੇ ਜਗਮਗ ਰਹੀ ਹੈ।
ਅਲਤ ਪਲਤ ਕਰਤੇ ਸਫਲ ਦਰਸ਼ਨ ਕੋ ਪਾਏ,
ਜਿਨ੍ਹਾਂ ਨੂੰ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਪ੍ਰਾਪਤ ਹੁੰਦੇ ਨੇ ਉਹਨਾਂ ਦਾ ਲੋਕ ਤੇ ਪਰਲੋਕ ਸਫਲ ਹੋ ਜਾਂਦਾ ਹੈ। ਸਤਿਗੁਰਾਂ ਦੇ ਦਰਸ਼ਨ ਕਰਕੇ, ਗੁਰੂ ਅਮਰਦਾਸ ਸਾਹਿਬ ਦੇ ਦੀਦਾਰ ਕਰਕੇ ਲੋਕ ਪਰਲੋਕ ਹਲਤ ਪਲਤ ਦੋਵੇਂ ਹੀ ਸਫਲ ਹੋ ਜਾਂਦੇ ਨੇ, ਸਕਾਰਥੇ ਹੋ ਜਾਂਦੇ ਹਨ।
ਬੰਧਨ ਕਰ ਬੈਠੇ ਨਿਕ ਮਨ ਮੋਦ ਉਪਾਏ,
ਸਤਿਗੁਰੂ ਜੀ ਦੇ ਚਰਨਾਂ ਚ ਵੰਦਨਾ ਕਰਕੇ ਨਮਸਕਾਰ ਕਰਕੇ ਗੁਰੂ ਕੇ ਸਿੱਖ ਮਹਾਰਾਜ ਜੀ ਦੇ ਚਰਨਾਂ ਚ ਬੈਠਦੇ ਨੇ ਤੇ ਮਨ ਚ ਬੜੀ ਖੁਸ਼ੀ ਹੁੰਦੀ ਸਿੱਖਾਂ ਦੀ। ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਕਰਕੇ ਮਨ ਚ ਬੜੀ ਖੁਸ਼ੀ, ਮਨ ਚ ਬੜਾ ਆਨੰਦ ਹੈ ਗੁਰੂ ਕੇ ਸਿੱਖਾਂ ਦੇ।
ਪਰਮੇਸ਼ਰ ਕੀ ਦਿਸ਼ਰੀ ਦਾ ਅਬ ਲੱਖ ਤਿਜੋਏ,
ਜਿਹੜੇ ਗੁਰੂ ਕੇ ਸਿੱਖਾਂ ਦਾ ਮਨ ਪਰਮੇਸ਼ਰ ਨੂੰ ਮਿਲਣ ਦੀ ਅਭਿਲਾਖਾ ਰੱਖਦਾ ਹੈ। ਬਹੁਤ ਸਾਰੇ ਸਿੱਖ ਉਹ ਇਹੋ ਜਿਹੇ ਸਤਿਗੁਰਾਂ ਦੇ ਚਰਨਾਂ ਚ ਆਉਂਦੇ ਨੇ ਜਿਨ੍ਹਾਂ ਦੇ ਮਨ ਚ ਅਭਿਲਾਖਾ ਹੈ ਕਿ ਸਾਨੂੰ ਰੱਬ ਦੀ ਪ੍ਰਾਪਤੀ ਹੋ ਜਾਏ, ਅਸੀਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਕਰ ਲਈਏ। ਪਰਮੇਸ਼ਰ ਨੂੰ ਮਿਲਣ ਦੀ, ਪ੍ਰਭ ਮਿਲਣੇ ਕਾ ਚਾਹੋ ਜਿਨ੍ਹਾਂ ਦੇ ਮਨ ਦੇ ਵਿਚ ਹੈ।
ਸੋ ਪ੍ਰਸੰਨ ਤਿਸ ਪਰ ਅਧਿਕ ਪ੍ਰਭ ਪ੍ਰਾਪਤ ਹੋਏ,
ਗੁਰੂ ਅਮਰਦਾਸ ਸਾਹਿਬ ਜੀ ਉਹਨਾਂ ਤੇ ਬਹੁਤ ਹੀ ਪ੍ਰਸੰਨ ਹੁੰਦੇ, ਜਿਨ੍ਹਾਂ ਦੇ ਮਨ ਤੇ ਇੱਛਾ ਹੁੰਦੀ ਹੈ ਨਾ ਵੀ ਸਾਨੂੰ ਪਰਮੇਸ਼ਰ ਮਿਲੇ, ਸਾਨੂੰ ਅਕਾਲ ਪੁਰਖ ਦੀ ਪ੍ਰਾਪਤੀ ਹੋਵੇ, ਗੁਰੂ ਅਮਰਦਾਸ ਸਾਹਿਬ ਉਹਨਾਂ ਤੇ ਬਹੁਤ ਹੀ ਜ਼ਿਆਦਾ ਪ੍ਰਸੰਨ ਹੁੰਦੇ ਤੇ ਜਿਹਦੇ ਤੇ ਗੁਰੂ ਅਮਰਦਾਸ ਸਾਹਿਬ ਪ੍ਰਸੰਨ ਹੋ ਜਾਂਦੇ ਨੇ ਉਹਨਾਂ ਨੂੰ ਵਾਕਈ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ। ਉਹਨਾਂ ਨੂੰ ਪਰਮੇਸ਼ਰ ਨੂੰ ਮਿਲਦਿਆਂ ਦੇਰੀ ਨਹੀਂ ਲੱਗਦੀ ਜਿਨ੍ਹਾਂ ਤੇ ਮੇਰੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਪ੍ਰਸੰਨ ਹੋ ਜਾਂਦੇ ਨੇ।
ਸੁਮਗ ਬਤਾਏ ਨਿਹਾਲ ਕਰ ਤਤਕਾਲ ਅਨੰਦੇ,
ਗੁਰੂ ਜੀ ਉਹਨਾਂ ਨੂੰ ਸੁਮਗ ਕਹਿੰਦੇ ਨੇ, ਸ੍ਰੇਸ਼ਟ ਰਾਹ ਨੂੰ ਪਰਮੇਸ਼ਰ ਨੂੰ ਮਿਲਣ ਦਾ ਜਿਹੜਾ ਰਸਤਾ ਹੈ ਉਹ ਸ੍ਰੇਸ਼ਟ ਰਸਤਾ ਫਿਰ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਉਹਨਾਂ ਨੂੰ ਦੱਸ ਕੇ ਉਹਨਾਂ ਅੰਦਰ ਪਰਮੇਸ਼ਰ ਪ੍ਰਤੀ ਪ੍ਰੇਮ ਪੈਦਾ ਕਰਕੇ ਅਕਾਲ ਪੁਰਖ ਨਾਲ ਮਿਲਾ ਕੇ ਉਹਨਾਂ ਨੂੰ ਨਿਹਾਲ ਨਿਹਾਲ ਕਰ ਦਿੰਦੇ ਨੇ।
ਸਿਮਰਨ ਕੀ ਲਿਵ ਔਰ ਲਗੈ ਤਿੰਨ ਅਹੰਗ ਨਿਕੰਦੇ,
ਔਰ ਉਹਨਾਂ ਗੁਰਸਿੱਖਾਂ ਦੇ ਮਨਾਂ ਚ ਪਰਮੇਸ਼ਰ ਦੇ ਸਿਮਰਨ ਦੀ ਲਿਵ ਲੱਗ ਜਾਂਦੀ ਹੈ, ਅਕਾਲ ਪੁਰਖ ਦੇ ਨਾਮ ਦੀ ਲਿਵ ਲੱਗ ਜਾਂਦੀ ਗੁਰਮੁਖਾਂ ਗੁਰਸਿੱਖਾਂ ਦੇ ਅੰਦਰ। ਜਦੋਂ ਸਿਮਰਨ ਦੀ ਲਿਵ ਲੱਗਦੀ ਹੈ ਨਾ ਉਦੋਂ ਫਿਰ ਅੰਦਰੋਂ ਹੰਕਾਰ ਚਲਾ ਜਾਂਦਾ, ਉਹਨਾਂ ਅੰਦਰੋਂ ਹਉਮੈ ਚਲੀ ਜਾਂਦੀ। ਜਿੱਥੇ ਨਾਮ ਦਾ ਸਿਮਰਨ ਹੋਵੇ, ਨਾਮ ਦੀ ਕਮਾਈ ਹੋਵੇ, ਉੱਥੇ ਹੰਕਾਰ ਨਹੀਂ ਰਹਿੰਦਾ, ਉਥੋਂ ਹਉਮੈ ਚਲੀ ਜਾਂਦੀ ਹੈ। ਗੁਰੂ ਅਮਰਦਾਸ ਸਾਹਿਬ ਜੀ ਦੀ ਜਿਨ੍ਹਾਂ ਗੁਰਸਿੱਖਾਂ ਤੇ ਕਿਰਪਾ ਹੁੰਦੀ ਹੈ ਉਹਨਾਂ ਦੇ ਨਾਮ ਦੇ ਸਿਮਰਨ ਵਿਚ ਲਿਵ ਲੱਗਦੀ ਹੈ, ਤੇ ਨਾਮ ਸਿਮਰਨ ਵਿਚ ਲਿਵ ਲੱਗਦਿਆਂ ਉਹਨਾਂ ਅੰਦਰੋਂ ਜਿਹੜਾ ਅਹੰਕਾਰ ਹੈ ਉਹ ਨਿਕੰਦੇ ਦੂਰ ਹੋ ਜਾਂਦਾ, ਨਿਵਿਰਤ ਹੋ ਜਾਂਦਾ ਹੈ।
ਜੋ ਅਰਥੀ ਪਦਾਰਥਨ ਦਰਸ਼ਨ ਕੋ ਆਵੇ,
ਖਾਲਸਾ ਜੀ ਭਾਂਤ ਭਾਂਤ ਦੇ ਸਿੱਖ ਨੇ, ਇੱਕ ਤਾਂ ਉਹ ਸਿੱਖ ਨੇ ਜਿਹੜੇ ਰੱਬ ਨੂੰ ਪ੍ਰਾਪਤ ਕਰਨ ਵਾਸਤੇ ਆਉਂਦੇ ਨੇ, ਪਰ ਕਈ ਐਸੇ ਵੀ ਸੀ ਜਿਹੜੇ ਮਨ ਦੇ ਵਿਚ ਪਦਾਰਥਾਂ ਦੀ ਇੱਛਾ ਰੱਖ ਕੇ ਵੀ ਆਉਂਦੇ ਨੇ, ਅੱਜ ਵੀ ਨੇ, ਉਦੋਂ ਵੀ ਸਨ, ਜਿਹੜੇ ਮਨ ਦੇ ਵਿਚ ਆਪਣੇ ਪਦਾਰਥਾਂ ਦੀ ਇੱਛਾ ਰੱਖ ਕੇ ਆਉਂਦੇ ਹਨ।
ਜਾਨ ਬਿਰਧ ਨਿਜ ਦੇਤੈ ਖਰਚਤ ਹੀ ਭਾਵੈ,
ਸਤਿਗੁਰੂ ਜੀ ਆਪਣਾ ਬਿਰਧ ਜਾਣ ਕੇ ਵੀ ਸਾਡੇ ਕੋਲ ਮੰਗਣ ਆਇਆ, ਇਹ ਬਿਰਧ ਜਾਣ ਕੇ ਸਤਿਗੁਰੂ ਜੀ ਆਪਣੀ ਉਹਨਾਂ ਦੇ ਉੱਤੇ ਕਿਰਪਾ ਕਰਕੇ ਜਿਹੜਾ ਜਿਹੜਾ ਕੋਈ ਪਦਾਰਥ ਦੀ ਕਾਮਨਾ ਕਰਕੇ ਆਉਂਦਾ, ਪੁੱਤਰ ਦੀ, ਧਨ ਦੀ, ਸੰਪਦਾ ਦੀ, ਵਿਭੂਤੀ ਦੀ, ਐਸ਼ਵਰਜ ਦੀ, ਇਹੋ ਜਿਹੇ ਪਦਾਰਥਾਂ ਦੀ ਕਾਂਖਾ ਜਿਹੜਾ ਜਿਹੜਾ ਕਰਕੇ ਆਉਂਦਾ, ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਕਿਰਪਾ ਕਰਕੇ ਉਹਨਾਂ ਦੀ ਉਹ ਕਾਂਖਾ ਪੂਰੀ ਕਰ ਦਿੰਦੇ ਨੇ।
ਪਰਮੇਸ਼ਰ ਕੀ ਪ੍ਰੀਤ ਜੁੱਤ ਅਤਲਾ ਗੈ ਪਿਆਰੋ।
ਪਰ ਮਹਾਰਾਜ ਜੀ ਨੂੰ ਜਿਆਦਾ ਪਿਆਰੇ ਉਹ ਲੱਗਦੇ ਨੇ ਜਿਨ੍ਹਾਂ ਦੇ ਮਨ ਚ ਪਰਮੇਸ਼ਰ ਨੂੰ ਮਿਲਣ ਦਾ ਚਾਅ। ਉਹ ਗੁਰੂ ਅਮਰਦਾਸ ਸਾਹਿਬ ਨੂੰ ਬਹੁਤੇ ਪਿਆਰੇ ਲੱਗਦੇ ਜਿਨ੍ਹਾਂ ਦੇ ਅੰਦਰ ਅਕਾਲ ਪੁਰਖ ਪਰਮੇਸ਼ਰ ਦੀ ਪ੍ਰੀਤ ਹੈ, ਉਹ ਗੁਰੂ ਅਮਰਦਾਸ ਸਾਹਿਬ ਜੀ ਨੂੰ ਬੜੇ ਪਿਆਰੇ ਲੱਗਦੇ ਨੇ।
ਭੂਲੇ ਕਰੇ ਸਨੇ ਪਾਇਸ ਹਰ ਦੁਆਰੋ।
ਉਹਨਾਂ ਨਾਲ ਸਤਿਗੁਰੂ ਜੀ ਬੋਲਦੇ ਵੀ ਨੇ, ਉਹਨਾਂ ਨਾਲ ਗੱਲਾਂ ਵੀ ਕਰਦੇ ਨੇ, ਉਹਨਾਂ ਦੇ ਬਚਨ ਸੁਣਦੇ ਵੀ ਨੇ, ਤੇ ਉਹਨਾਂ ਨੂੰ ਹਰੀ ਪਰਮੇਸ਼ਰ ਦਾ ਦੁਆਰ ਪ੍ਰਾਪਤ ਹੋ ਜਾਂਦਾ।
ਸੁਤ ਮਿਤ ਕੀ ਜਿਤ ਕਾਮਨਾ ਕਰ ਦਰਸ਼ਨ ਪਾਵੇ।
ਜਿਹੜੇ ਪੁੱਤਰ ਧੀਆਂ ਸੰਸਾਰ ਦੇ ਪਦਾਰਥ ਸੰਪਦਾ ਵਿਭੂਤੀ ਐਸ਼ਵਰਜ ਮੰਗਣ ਵਾਸਤੇ ਹੀ ਆਉਂਦੇ ਨੇ ਕਿ ਸਾਨੂੰ ਆਹ ਚੀਜ਼ ਮਿਲ ਜੇ, ਆਹ ਪਦਾਰਥ ਮਿਲ ਜੇ, ਆਹ ਸਾਡੀ ਇੱਛਾ ਪੂਰੀ ਹੋ ਜਾਏ। ਜਿਹੜੇ ਕਾਮਿਕ ਸਿੱਖ ਨੇ ਆਪਣੇ ਮਨ ਚ ਕਾਮਨਾਵਾਂ ਰੱਖ ਕੇ, ਪਦਾਰਥਾਂ ਦੀਆਂ ਇੱਛਾਵਾਂ ਰੱਖ ਕੇ ਗੁਰੂ ਸਾਹਿਬ ਦੇ ਚਰਨਾਂ ਚ ਆਉਂਦੇ ਨੇ,
ਪੂਰਨ ਹੋਏ ਸੋ ਤਿਨੋ ਕੀ ਮੈਂ ਚਿੱਤ ਮੈਂ ਪ੍ਰੇਮ ਵਧਾਵੇ।
ਉਹਨਾਂ ਦੀਆਂ ਕਾਮਨਾਵਾਂ ਤਾਂ ਪੂਰੀਆਂ ਹੋ ਜਾਂਦੀਆਂ ਨੇ, ਪਰ ਗੁਰੂ ਅਮਰਦਾਸ ਸਾਹਿਬ ਉਹਨਾਂ ਨਾਲ ਪਿਆਰ ਨਹੀਂ ਕਰਦੇ। ਪਿਆਰ ਗੁਰੂ ਅਮਰਦਾਸ ਸਾਹਿਬ ਉਹਨਾਂ ਨਾਲ ਕਰਦੇ ਨੇ ਜਿਨ੍ਹਾਂ ਦੇ ਮਨ ਚ ਪਰਮੇਸ਼ਰ ਨੂੰ ਮਿਲਣ ਦਾ ਚਾਅ ਹੈ, ਤੇ ਜਿਨ੍ਹਾਂ ਦੇ ਮਨ ਚ ਸਿਰਫ ਪਦਾਰਥਾਂ ਦੀ ਕਾਮਨਾ। ਸਤਿਗੁਰੂ ਕਾਮਨਾ ਤਾਂ ਉਹਨਾਂ ਦੀ ਪੂਰੀ ਕਰ ਦਿੰਦੇ ਨੇ, ਪਰ ਪਿਆਰ ਨਹੀਂ ਕਰਦੇ ਉਹਨਾਂ ਨਾਲ, ਕਿਉਂਕਿ ਉਹ ਕਿਹੜਾ ਗੁਰੂ ਨਾਲ ਪਿਆਰ ਕਰਦੇ ਨੇ, ਉਹ ਤਾਂ ਕਾਮਨਾਵਾਂ ਨਾਲ ਹੀ ਪਿਆਰ ਕਰਦੇ ਨੇ ਨਾ, ਤੇ ਕਾਮਨਾ ਮੰਗਣ ਵਾਸਤੇ ਆਉਂਦੇ। ਤੇ ਫਿਰ ਜਿਹੜਾ ਮਨ ਚ ਪ੍ਰੇਮ ਰੱਖ ਕੇ ਪਰਮੇਸ਼ਰ ਦੀ ਇੱਛਾ ਰੱਖ ਕੇ ਆਉਂਦੇ ਨੇ, ਉਹ ਗੁਰੂ ਨਾਲ ਪ੍ਰੇਮ ਕਰਦੇ ਨੇ, ਫਿਰ ਗੁਰੂ ਉਹਨਾਂ ਨਾਲ ਵੀ ਪ੍ਰੇਮ ਕਰਦਾ। ਤੇ ਗੁਰੂ ਅਮਰਦਾਸ ਸਾਹਿਬ ਜੀ ਦਾ ਇਹੋ ਜਿਹਾ ਬਿਰਦ ਹੈ ਵੀ ਜਿਹੜੇ ਪਦਾਰਥਾਂ ਦੀ ਕਾਂਖਾ ਰੱਖ ਕੇ ਆਉਂਦੇ ਨੇ, ਉਹਨਾਂ ਦੀਆਂ ਕਾਮਨਾਵਾਂ ਤਾਂ ਪੂਰਨ ਹੋ ਜਾਂਦੀਆਂ, ਪਰ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਉਹਨਾਂ ਨਾਲ ਪ੍ਰੇਮ ਨਹੀਂ ਕਰਦੇ, ਉਹਨਾਂ ਨਾਲ ਪ੍ਰੀਤ ਨਹੀਂ ਕਰਦੇ।
ਇਸ ਪ੍ਰਕਾਰ ਮਗਿਆਨ ਲੋ ਗੁਰ ਕਰ ਦਰਬਾਰਾ।
ਸਤਿਗੁਰੂ ਜੀ ਦੁਪਹਿਰ ਤੱਕ ਗੁਰੂ ਅਮਰਦਾਸ ਸਾਹਿਬ ਜੀ ਦਰਬਾਰ ਸਜਾਈ ਰੱਖਦੇ ਨੇ, ਦੁਪਹਿਰ ਤੱਕ ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ ਦਰਬਾਰ ਜੋ ਹੈ ਉਹ ਸਜਿਆ ਰਹਿੰਦਾ, ਦੁਪਹਿਰ ਤੱਕ ਦਰਸ਼ਨ ਦਿੰਦੇ ਰਹਿੰਦੇ ਨੇ।
ਲੰਗਰ ਹੋਵੇ ਤਿਆਰ ਤਬ ਜਦ ਹੁਣ ਆਹਾਰਾ।
ਦੁਪਹਿਰ ਦੇ ਸਮੇਂ ਲੰਗਰ ਤਿਆਰ ਹੋ ਜਾਂਦਾ, ਤੇ ਲਾਂਗਰੀ ਜਿਹੜਾ ਹੈ ਜਦੋਂ ਲੰਗਰ ਪ੍ਰਸ਼ਾਦਾ ਤਿਆਰ ਕਰਕੇ
ਨਿਪਟ ਆਏ ਜਬ ਲਾਂਗਰੀ ਪਾਖੇ ਅਰਦਾਸਾ।
ਫਿਰ ਉਹ ਗੁਰੂ ਅਮਰਦਾਸ ਸਾਹਿਬ ਦੇ ਕੋਲ ਆਉਂਦਾ ਤੇ ਆ ਕੇ ਬੇਨਤੀ ਕਰਦਾ, ਗੁਰੂ ਅਮਰਦਾਸ ਸਾਹਿਬ ਜੀ ਨੂੰ ਲਾਂਗਰੀ ਕਹਿੰਦਾ ਹੈ,
ਸੁਣ ਸ਼੍ਰੀ ਸਤਿਗੁਰ ਤਬ ਉਠੇ ਸੰਗ ਸੰਗਤ ਦਾਸਾ।
ਲਾਂਗਰੀ ਕਹਿੰਦਾ, ਮਹਾਰਾਜ ਜੀ ਲੰਗਰ ਤਿਆਰ ਹੋ ਗਿਆ, ਪ੍ਰਸ਼ਾਦਾ ਤਿਆਰ ਹੋ ਗਿਆ ਸੱਜ ਕੇ। ਉਸ ਵੇਲੇ ਫਿਰ ਸੁਣ ਕੇ ਲਾਂਗਰੀ ਦੀ ਬੇਨਤੀ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੀਵਾਨ ਦੀ ਸਮਾਪਤੀ ਕਰਦੇ ਨੇ, ਔਰ ਸਾਰੀ ਸੰਗਤ ਸਮੇਤ ਉੱਠ ਕੇ ਦੁਪਹਿਰ ਦੇ ਸਮੇਂ ਸਤਿਗੁਰੂ ਜੀ ਫਿਰ ਲੰਗਰ ਵਾਲੀ ਥਾਂ ਤੇ ਆਉਂਦੇ ਨੇ।
ਚਰਨ ਪਖਾਰੇ ਬਾਹਰ ਤੋਂ ਸੇਵਕ ਅਰਖਾਵੇ।
ਸਤਿਗੁਰੂ ਜੀ ਦੇ ਚਰਨ ਗੁਰੂ ਕੇ ਸਿੱਖ ਧੋਂਦੇ ਨੇ ਜਲ ਦੇ ਨਾਲ, ਸੇਵਕ ਬੜੇ ਖੁਸ਼ ਹੁੰਦੇ ਪ੍ਰਸੰਨ ਹੁੰਦੇ ਨੇ।
ਸਿੱਖ ਸੰਗਤ ਸੰਗ ਸਿੱਖ ਸੰਗਤ ਸਭ ਸੰਗ ਲੇ ਚੌਂਕੇ ਮੈਂ ਆਵੇ।
ਸਿੱਖ ਸੰਗਤਾਂ ਨੂੰ ਸਾਰਿਆਂ ਨੂੰ ਆਪਣੇ ਨਾਲ ਲੈ ਕੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਲੰਗਰ ਵਾਲੀ ਥਾਂ ਤੇ ਆਉਂਦੇ ਹਨ।
ਆਸ਼ਰਮ ਵਰਨ ਵਿਚਾਰ ਮੈਂ ਇੱਕ ਪੰਗਤ ਬੈਠੇ।
ਭਾਵੇਂ ਕੋਈ ਖੱਤਰੀ ਹੈ, ਬ੍ਰਾਹਮਣ ਹੈ, ਸ਼ੂਦਰ ਹੈ, ਵੈਸ਼ ਹੈ, ਕਿਸੇ ਵੀ ਜਾਤੀ ਵਰਨ ਨਾਲ ਸੰਬੰਧਿਤ ਹੈ, ਸਾਰਿਆਂ ਨੂੰ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਇੱਕੋ ਪੰਗਤ ਵਿਚ ਬਿਠਾਉਂਦੇ ਹਨ।
ਸੁੰਦਰ ਬਿਸਤ ਮਰਾਲ ਸਭ ਇੱਕ ਸਮ ਹੈ ਜੈਸੇ।
ਜਿਵੇਂ ਹੰਸ ਨਹੀਂ ਹੁੰਦੇ ਸਾਰੇ ਇੱਕੋ ਜੇ ਬੜੇ ਸੁੰਦਰ ਲੱਗਦੇ ਨੇ, ਏਦਾਂ ਸਤਿਗੁਰਾਂ ਦੀ ਸੰਗਤ ਪੰਗਤ ਵਿਚ ਜਿੰਨੇ ਸਿੱਖ ਨੇ ਇੱਕ ਸਮ ਇੱਕ ਬਰਾਬਰ ਹੋ ਕੇ ਬੈਠਦੇ ਨੇ।
ਸਿੱਖਣ ਮੈਂ ਸਤਿਗੁਰ ਸ਼ਬਦ ਬੈਠੇ ਤਿਸ ਕਾਲਾ।
ਗੁਰੂ ਅਮਰਦਾਸ ਸਾਹਿਬ ਉਹਨਾਂ ਸਿੱਖਾਂ ਵਿਚ ਬੈਠੇ ਉਸ ਵਕਤ ਸੋਭਨੀਕ ਹੁੰਦੇ ਨੇ, ਸਾਰੇ ਸਿੱਖਾਂ ਦੀ ਪੰਗਤ ਵਿਚ ਗੁਰੂ ਅਮਰਦਾਸ ਸਾਹਿਬ ਜੀ ਵੱਖਰੇ ਹੀ ਦਿਸਦੇ ਨੇ, ਵੱਖਰੇ ਹੀ ਨਜ਼ਰ ਆਉਂਦੇ ਨੇ।
ਮਨੋ ਮੁਨਨ ਮੈਂ ਬਨ ਵਿਖੇ ਰਗਬੀਰ ਕਿਰਪਾਲਾ।
ਮਾਨੋ ਜਿਵੇਂ ਜੰਗਲ ਵਿਚ ਭਗਵਾਨ ਰਾਮ ਚੰਦਰ ਜੀ ਗਏ ਸੀ ਨਾ, ਤੇ ਮੁਨੀਆਂ ਦੇ ਰਿਸ਼ੀਆਂ ਦੇ ਆਸ਼ਰਮ ਵਿਚ ਗਏ, ਤੇ ਰਿਸ਼ੀਆਂ ਦੇ ਵਿਚ ਭਗਵਾਨ ਰਾਮ ਜੀ ਵੱਖਰੇ ਹੀ ਸੋਭਦੇ ਸਨ, ਏਦਾਂ ਗੁਰੂ ਅਮਰਦਾਸ ਸਾਹਿਬ ਜੀ ਸਿੱਖਾਂ ਦੀ ਪੰਗਤ ਵਿਚ ਬੈਠੇ ਵੱਖਰੇ ਹੀ ਸੋਭਨੀਕ ਹੁੰਦੇ ਨੇ, ਵੱਖਰੀ ਆਭਾ ਸਤਿਗੁਰਾਂ ਦੀ ਦਿਸਦੀ ਹੈ।
ਲਮਨ ਬਿਨਾ ਹੋਏ ਉਹ ਗਿਰਾ ਸਤਿਗੁਰ ਸੋਖਾ ਮੈਂ।
ਬਾਕੀ ਸਾਰੀ ਸੰਗਤ ਵਿਚ ਭਾਂਤ ਭਾਂਤ ਦੇ ਪਕਵਾਨ ਵਰਤਦੇ ਨੇ, ਪਰ ਗੁਰੂ ਅਮਰਦਾਸ ਸਾਹਿਬ ਜੀ ਲੂਣ ਤੋਂ ਬਿਨਾਂ ਅਲੂਣਾ ਓਗਰਾ ਛਕਦੇ ਨੇ। ਓਗਰਾ ਜਿਹਨੂੰ ਖਿਚੜੀ ਵੀ ਕਹਿ ਸਕਦੇ ਹਾਂ, ਓਗਰਾ ਉਹਨੂੰ ਦਲੀਆ ਆਦਿਕ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਉਹਦੇ ਨਾਲ ਦਾ ਮਿਲਿਆ ਹੋਇਆ ਓਗਰਾ ਉਹਨੂੰ ਵੀ ਕਹਿ ਦਿੰਦੇ ਨੇ। ਤੇ ਉਹ ਓਗਰਾ ਗੁਰੂ ਅਮਰਦਾਸ ਸਾਹਿਬ ਜੀ ਛਕਦੇ ਜਿਹਦੇ ਚ ਲੂਣ ਨਹੀਂ ਮਿਲਿਆ ਹੁੰਦਾ।
ਅਲਪ ਅਚੈ ਰਹਿ ਛੁਦਾ ਜੁੱਤ ਮੈਂ ਉਧਰ ਭਰਾਵੈਂ।
ਉਹ ਵੀ ਬਿਲਕੁਲ ਥੋੜਾ ਜਿਹਾ ਛਕਦੇ ਨੇ ਗੁਰੂ ਅਮਰਦਾਸ ਜੀ, ਪੇਟ ਭਰ ਕੇ ਨਹੀਂ ਖਾਂਦੇ, ਪੇਟ ਚ ਭੁੱਖ ਰੱਖ ਕੇ ਫਿਰ ਮਹਾਰਾਜ ਸੱਚੀ ਪਾਤਸ਼ਾਹ ਜੀ ਓਗਰਾ ਛਕਦੇ ਹਨ।
ਅਪਰ ਸਰਬੀ ਸੰਗਤਾ ਬਹੁ ਸਵਾਦ ਆਹਾਰਾ।
ਬਾਕੀ ਜਿਹੜੀਆਂ ਸੰਗਤਾਂ ਨੇ ਉਹ ਭਾਂਤ ਭਾਂਤ ਦੇ ਬੜੇ ਸਵਾਦਾਂ ਦੇ ਲੰਗਰ ਪ੍ਰਸ਼ਾਦ ਦੇ ਪੱਕੇ ਜਿਹੜੇ ਪਕਵਾਨ ਨੇ ਉਹ ਵਰਤਦੇ ਹੋਏ ਉਹ ਸੰਗਤ ਛਕਦੀ ਹੈ।
ਭਾਂਤ ਭਾਂਤ ਕੇ ਆਚੇ ਤੈ ਸੁਖ ਲੈ ਪੀ ਉਦਾਰਾ।
ਭਾਂਤ ਭਾਂਤ ਦੇ ਪਕਵਾਨ ਛਕ ਕੇ ਗੁਰੂ ਕੇ ਸਿੱਖ ਬੜਾ ਆਨੰਦ ਮਾਣਦੇ ਹਨ।
ਇੱਕ ਪੰਗਤ ਅੱਜ ਕਰ ਉਠੇ ਭੇਦ ਨਾ ਜੈ ਦੁਆ।
ਇੱਕੋ ਪੰਗਤ ਵਿਚ ਬਹਿ ਕੇ ਸਾਰੇ ਬਰਾਬਰ ਭੋਜਨ ਛਕਦੇ ਨੇ, ਜਿੱਥੇ ਕੋਈ ਭੇਦ ਨਹੀਂ ਦੂਜੇ ਤੀਜੇ ਦਾ, ਵੀ ਇਹ ਖੱਤਰੀ ਹੈ ਤੇ ਬ੍ਰਾਹਮਣ ਹੈ, ਇਹ ਸ਼ੂਦਰ ਹੈ। ਕਹਿੰਦੇ ਸਾਰੇ ਇੱਕੋ ਪੰਗਤ ਚ ਬਹਿ ਕੇ ਭੋਜਨ ਛਕਦੇ ਨੇ, ਤੇ ਕੋਈ ਕਿਸੇ ਪ੍ਰਕਾਰ ਦਾ ਭਿੰਨ ਭੇਦ ਭਾਵ ਨਹੀਂ ਰੱਖਿਆ ਜਾਂਦਾ।
ਦਿਨ ਕੇ ਚੌਥੇ ਭਾਗ ਮੈਂ ਹੁਣ ਬੈਠੇ ਸਵਾਮੀ।
ਇੱਦਾਂ ਸਤਿਗੁਰੂ ਜੀ ਦੁਪਹਿਰ ਦੇ ਸਮੇਂ ਲੰਗਰ ਪ੍ਰਸ਼ਾਦਾ ਛਕ ਕੇ ਫਿਰ ਜਿਹੜਾ ਦਿਨ ਦਾ ਚੌਥਾ ਪਹਿਰ ਹੈ ਉਦੋਂ ਮਹਾਰਾਜ ਜੀ ਫਿਰ ਆ ਕੇ ਦੀਵਾਨ ਚ ਬੈਠਦੇ ਨੇ।
ਇੱਕ ਪੰਡਿਤ ਕੀ ਪ੍ਰੀਤ ਲਖ ਗੁਰ ਅੰਤਰ ਜਾਮੀ।
ਸਤਿਗੁਰਾਂ ਦੇ ਚਰਨਾਂ ਵਿਚ ਇੱਕ ਪੰਡਿਤ ਆਇਆ, ਪੰਡਿਤ ਨੇ ਆ ਕੇ ਸਤਿਗੁਰਾਂ ਨੂੰ ਬੇਨਤੀ ਕੀਤੀ। ਉਹਦੇ ਮਨ ਦੀ ਭਾਵਨਾ ਸੀ ਕਿ ਮੈਂ ਗੁਰੂ ਅਮਰਦਾਸ ਸਾਹਿਬ ਦੇ ਦਰਬਾਰ ਚ ਕਥਾ ਕਰਿਆ ਕਰਾਂ।
ਜਿਸ ਕੇ ਮਨ ਮੈਂ ਕਾਮਨਾ ਮੈਂ ਕਥਾ ਸੁਣਾਵਾਂ, ਕਰੋ ਭਲਾ ਮੈਂ ਆਪਣੋ ਸਤਿਗੁਰ ਜਾਵਾਂ।
ਇੱਕ ਪੰਡਿਤ ਆਇਆ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਚ, ਉਹਦੇ ਮਨ ਦੀ ਗੁਰੂ ਸਾਹਿਬ ਨੇ ਜਾਣੀ। ਉਹਦੇ ਮਨ ਚ ਇੱਛਾ ਸੀ ਕਿ ਮੈਂ ਗੁਰੂ ਅਮਰਦਾਸ ਸਾਹਿਬ ਦੇ ਦਰਬਾਰ ਚ ਕਥਾ ਸੁਣਾ ਕੇ ਆਪਣਾ ਜੀਵਨ ਸਫਲਾ ਕਰਾਂ, ਆਪਣੀ ਜ਼ਿੰਦਗੀ ਸਕਾਰਥੀ ਕਰ ਲਵਾਂ ਗੁਰੂ ਅਮਰਦਾਸ ਜੀ ਦੇ ਦਰਬਾਰ ਚ ਕਥਾ ਕਰਕੇ।
ਇਸ ਕੇ ਉਰ ਕੀ ਜਾਣ ਕੇ ਗੁਰ ਕਥਾ ਕਰਾਏ।
ਇਹਦੇ ਮਨ ਦੀ ਜਾਣ ਕੇ ਸਤਿਗੁਰੂ ਜੀ ਨੇ ਪੰਡਿਤ ਜੀ ਨੂੰ ਹੁਕਮ ਕੀਤਾ, ਪੰਡਿਤ ਜੀ ਸ਼ਾਮ ਨੂੰ ਆ ਜਾਇਆ ਕਰੋ, ਆ ਜਿਹੜਾ ਸਮਾਂ ਹੁਣ ਕਥਾ ਦਾ ਨਾ ਇਹੀ ਸਮਾਂ ਗੁਰੂ ਦਰਬਾਰ ਚ ਕਥਾ ਦਾ ਸੀ। ਸਤਿਗੁਰਾਂ ਨੇ ਕਹਿਣਾ ਚੌਥੇ ਪਹਿਰ ਸ਼ਾਮ ਨੂੰ ਸਾਡੇ ਦੀਵਾਨ ਚ ਆ ਜਾਇਆ ਕਰੋ, ਪੰਡਿਤ ਜੀ ਕਥਾ ਸੁਣਾਇਆ ਕਰੋ।
ਜਿਜ ਕੇਸ਼ ਗੋਪਾਲ ਕੈ ਵਿਦਿਆ ਨਿਪਨਾਏ।
ਪੰਡਿਤ ਦਾ ਨਾਂ ਸੀ ਗੋਪਾਲ, ਕੇਸ਼ੋ ਗੋਪਾਲ। ਇਹਦਾ ਜ਼ਿਕਰ ਰਾਮਕਲੀ ਰਾਗ ਦੇ ਸੱਦਾਂ ਵਿਚ ਵੀ ਸਤਿਗੁਰਾਂ ਨੇ ਕੀਤਾ ਹੈ। ਕੇਸ਼ੋ ਗੋਪਾਲ ਪੰਡਿਤ ਸੱਦਿਓ ਹਰ ਹਰ ਕਥਾ ਪੜ੍ਹੈ ਪੁਰਾਣ ਜੀਓ। ਕੇਸ਼ੋ ਗੋਪਾਲ ਇਹਦਾ ਨਾਂ ਸੀ ਪੰਡਿਤ ਦਾ। ਇਹ ਪੰਡਿਤ ਬੜਾ ਵਿਦਵਾਨ ਸੀ, ਭਾਵਨਾ ਵਾਲਾ ਸੀ। ਇਹ ਸਤਿਗੁਰਾਂ ਦੇ ਦਰਬਾਰ ਦੇ ਵਿਚ ਬੜਾ ਵਿਦਿਆ ਚ ਨਿਪੁੰਨ ਹੈ, ਮਾਰਤੰਡ ਹੈ, ਔਰ ਆ ਕੇ ਕਥਾ ਸੁਣਾਉਂਦਾ ਹੈ।
ਆਵੇ ਚੌਥੇ ਜਾਮ ਦਿਨ ਇਤਿਹਾਸ ਪ੍ਰਕਾਸ਼ ਹੈ।
ਇਹਦੇ ਚੌਥੇ ਪਹਿਰ ਸ਼ਾਮ ਨੂੰ ਆ ਕੇ ਸਤਿਗੁਰਾਂ ਦੇ ਦਰਬਾਰ ਚ ਕਥਾ ਕਰਦਾ, ਇਤਿਹਾਸ ਸੁਣਾਉਂਦਾ ਮਹਾਂਪੁਰਖਾਂ ਰਿਸ਼ੀਆਂ ਮੁਨੀਆਂ ਤਪਸਵੀਆਂ ਦਾ, ਵੱਡਿਆ ਸਤਿਗੁਰਾਂ ਦਾ ਜੋ ਪਵਿੱਤਰ ਇਤਿਹਾਸ ਹੈ ਉਹ ਸੁਣਾਉਂਦਾ ਹੈ।
ਸੁਣੇ ਸਤਿਗੁਰੂ ਬੈਠ ਕਰ ਸੰਗਤ ਇੱਕ ਪਾਸੇ।
ਸਤਿਗੁਰੂ ਜੀ ਆਪ ਸੰਗਤ ਵਿਚ ਬੈਠ ਕੇ ਸ਼ਾਮ ਦੇ ਸਮੇਂ ਦੀਵਾਨ ਵਿਚ ਕਥਾ ਸੁਣਦੇ ਨੇ ਪੰਡਿਤ ਜੀ ਕੋਲੋਂ।
ਬੋਰ ਰੱਬਾ ਵੀ ਆਏ ਕਰ ਗੁਰ ਸ਼ਬਦ ਸੁਣਾਵੇ।
ਕਥਾ ਦਾ ਭੋਗ ਪੈਂਦਾ ਤੇ ਕਥਾ ਦੀ ਸਮਾਪਤੀ ਤੋਂ ਬਾਅਦ ਫਿਰ ਰਬਾਬੀ ਆਉਂਦੇ ਨੇ, ਰਬਾਬੀ ਆ ਕੇ ਫਿਰ ਗੁਰਬਾਣੀ ਦਾ ਕੀਰਤਨ ਕਰਦੇ ਹਨ।
ਰਾਗ ਰਾਗਨੀ ਧੁਨ ਸਹਿਤ ਸੁੰਦਰ ਵਿਦ ਗਾਵੇ।
ਰਾਗਾ ਰਾਗਣੀਆਂ ਦੇ ਵਿਚ ਆ ਕੇ ਬੜੀ ਸੁੰਦਰ ਧੁਨੀ ਵਿਚ ਗੁਰਬਾਣੀ ਦਾ ਕੀਰਤਨ ਕਰਦੇ ਹਨ।
ਕਥਾ ਕੀਰਤਨ ਸੁਖਦਾਈ ਕਥਾ ਕੀਰਤਨ ਕਰਤਰੇ ਇਸ ਜਾਮ ਬਿਤਾਵੇ।
ਇੱਦਾਂ ਰਾਤ ਦਿਨ ਕਥਾ ਕੀਰਤਨ ਕਰਦੇ ਹੀ ਬੀਤਦਾ ਹੈ, ਹਰ ਵੇਲੇ ਕੀਰਤਨ ਦੀਆਂ ਧੁਨਾਂ ਲੱਗੀਆਂ ਰਹਿੰਦੀਆਂ ਜਾਂ ਕਥਾ ਹੀ ਹੁੰਦੀ ਰਹਿੰਦੀ ਆ ਮਹਾਰਾਜ ਜੀ ਦੇ ਚਰਨਾਂ ਦੇ ਵਿਚ ਦਰਬਾਰ ਦੇ ਵਿਚ। ਇੱਦਾਂ ਕਥਾ ਕੀਰਤਨ ਕਰਦਿਆਂ ਰਾਤ ਦਿਨ ਬੀਤਦਾ ਹੈ।
ਸਿਮਰਨ ਹੋਵੇ ਸਤਨਾਮ ਕੋ ਇੱਕ ਚਿੱਤ ਲੇਵ ਲਾਵੇ।
ਗੁਰੂ ਕੇ ਸਿੱਖ ਜਿੱਥੇ ਕਥਾ ਕੀਰਤਨ ਸੁਣਦੇ ਉੱਥੇ ਨਾਮ ਦਾ ਸਿਮਰਨ ਵੀ ਕਰਦੇ, ਵਾਹਿਗੁਰੂ ਵਾਹਿਗੁਰੂ ਰਸਨਾ ਨਾਲ ਜਪੀ ਜਾਂਦੇ ਤੇ ਰਸਨਾ ਨਾਲ ਨਾਮ ਜਪ ਕੇ ਇੱਕ ਮਨ ਇੱਕ ਚਿੱਤ ਲਾ ਕੇ ਲਿਵ ਲਾਉਂਦੇ ਨੇ।
ਹੁਣ ਸੁਪਤਨ ਹਿਤ ਸੇਜ ਪਰ ਸਤਿਗੁਰੂ ਬਿਰਾਜੈ।
ਸ਼ਾਮ ਦਾ ਰਾਤ ਦਾ ਸਮਾਂ ਹੁੰਦਾ ਹੈ ਤੇ ਮਹਾਰਾਜ ਜੀ ਦੀਵਾਨ ਦੀ ਸਮਾਪਤੀ ਤੋਂ ਬਾਅਦ ਰਾਤ ਨੂੰ ਫਿਰ ਆਪਣੇ ਆਸਣ ਤੇ ਆ ਕੇ ਬਿਰਾਜਦੇ ਨੇ। ਗੁਰੂ ਅਮਰਦਾਸ ਸਾਹਿਬ ਜੀ ਰਾਤ ਨੂੰ ਭੋਜਨ ਨਹੀਂ ਸੀ ਛਕਦੇ, ਅੱਠੀ ਪੈਰ ਓਗਰਾ ਹੀ ਛਕਦੇ ਸਨ, ਅੱਠ ਪੈਰ 24 ਘੰਟਿਆਂ ਬਾਅਦ ਓਗਰਾ ਛਕਣਾ ਤੇ ਰਾਤ ਨੂੰ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਫਿਰ ਆਪਣੇ ਆਸਣਾ ਤੇ ਆ ਕੇ ਸੁਖ ਆਸਣਾ ਤੇ ਬਿਰਾਜਦੇ ਨੇ।
ਇਸ ਬਿਦ ਕੋ ਵਿਵਹਾਰ ਨਿਤ ਜਿਨ ਤਿਕ ਅਗ ਭਾਜੈ।
ਗੁਰੂ ਅਮਰਦਾਸ ਸਾਹਿਬ ਦਾ ਰੋਜ਼ ਦਾ ਵਿਵਹਾਰ ਹੈ, ਇਹ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਦਾ ਰੋਜ਼ ਦਾ ਨਿਤ ਨੇਮ ਮਰਿਆਦਾ ਹੈ, ਜਿਨ੍ਹਾਂ ਦੇ ਦਰਸ਼ਨ ਕਰਕੇ ਪਾਪ ਨਸ ਜਾਂਦੇ ਨੇ।
ਅਪਰ ਨੇਮ ਐਸੋ ਕਰਿਓ ਸ਼੍ਰੀ ਅਮਰਤ ਸੁਜਾਨਾ ਸੇਤ ਬਸਤਰ ਤਨ ਬਨ ਬਣੈ ਨਿਤ ਬਿਮਲ ਮਾਨਾ।
ਹੋਰ ਇੱਕ ਨੇਮ ਗੁਰੂ ਅਮਰਦਾਸ ਸਾਹਿਬ ਜੀ ਨੇ ਧਾਰਨ ਕੀਤੇ ਹੋਏ ਨੇ, ਉਹ ਇਹ ਹੈ ਕਿ ਗੁਰੂ ਅਮਰਦਾਸ ਸਾਹਿਬ ਜੀ ਆਪਣੇ ਸਰੀਰ ਤੇ ਚਿੱਟੇ ਰੰਗ ਦੇ ਬਸਤਰ ਪਾਉਂਦੇ ਸਨ, ਸਿਰ ਤੇ ਦਸਤਾਰ ਵੀ ਮਹਾਰਾਜ ਜੀ ਨੇ ਸਫੇਦ ਰੰਗ ਦੀ ਗੁਰੂ ਅਮਰਦਾਸ ਸਾਹਿਬ ਜੀ ਨੇ ਸਜਾਉਣੀ।
ਅਪਰ ਬਸਤਰ ਨੇ ਢਿੱਗ ਰੱਖੇ ਜਬ ਦੂਸਰ ਲਈ।
ਮਹਾਰਾਜ ਜੀ ਸਿਰਫ ਇੱਕੋ ਕੰਨ ਜਿਹੜਾ ਤਨ ਤੇ ਕੱਪੜੇ ਪਾਏ ਨੇ ਨਾ ਉਹੀ ਰੱਖਦੇ ਸੀ ਕੋਲ, ਤੇ ਜਦੋਂ ਤੱਕ ਤਨ ਤੇ ਪਾਏ ਕੱਪੜੇ ਮੈਲੇ ਪੁਰਾਣੇ ਨਹੀਂ ਸੀ ਹੋ ਜਾਂਦੇ, ਜੀਰਣ ਨਹੀਂ ਸੀ ਹੋ ਜਾਂਦੇ, ਉਦੋਂ ਤੱਕ ਦੂਜਾ ਚੋਲਾ ਮਹਾਰਾਜ ਜੀ ਨਹੀਂ ਸੀ ਲੈਂਦੇ, ਉਦੋਂ ਤੱਕ ਉਹੀ ਚੋਲਾ ਆਪਣੇ ਸਰੀਰ ਤੇ ਪਾਈ ਰੱਖਣਾ।
ਪੂਰਬ ਉਪਰ ਹੋਏ ਜੋ ਕਿਸ ਰੰਗ ਕੈ ਦੇਈ।
ਫਿਰ ਮਹਾਰਾਜ ਜੀ ਨੇ ਜਦੋਂ ਬਹੁਤ ਪੁਰਾਣਾ ਹੋ ਜਾਣਾ ਤੇ ਫਿਰ ਵੀ ਉਹ ਤਨ ਦਾ ਕੱਪੜਾ ਕਿਸੇ ਗਰੀਬ ਨੂੰ ਪਾਉਣ ਵਾਸਤੇ ਦੇ ਦੇਣਾ।
ਦੁਤੀਆ ਰਹੇ ਨਾ ਸਦਨ ਮੈਂ ਐਸੇ ਕਹਿ ਦੀਨਾ।
ਹੁਕਮ ਕੀਤਾ ਸਤਿਗੁਰਾਂ ਨੇ ਵੀ ਸਾਡੇ ਵਾਸਤੇ ਕੋਈ ਦੂਜਾ ਕੱਪੜਾ ਘਰ ਚ ਰੱਖਣਾ ਹੀ ਨਹੀਂ, ਬਸ ਇੱਕੋ ਜਾਮਾ ਆਪਣੇ ਵਾਸਤੇ ਸਤਿਗੁਰੂ ਜੀ ਨੇ ਰੱਖਣਾ ਆਪਣੇ ਤਨ ਤੇ ਪਾਉਣ ਵਾਲਾ, ਉਹਦੇ ਤੋਂ ਇਲਾਵਾ ਦੂਸਰਾ ਜਾਮਾ ਆਪਣੇ ਘਰ ਚ ਨਹੀਂ ਸੰਦ ਰੱਖਦੇ।
ਇੱਥੋਂ
ਤੱਕ ਵੀ ਜਿਹੜਾ ਰੋਜ਼ ਲੰਗਰ ਪੱਕਦਾ ਉਹ ਲੰਗਰ ਪੱਕਣ ਵਾਸਤੇ ਜਿਹੜੀਆਂ ਰਸਤਾ ਬਸਤਾ ਨੇ ਉਹ ਰੋਜ਼ ਨਵੀਆਂ ਆਉਂਦੀਆਂ ਨੇ, ਜਮਾਂ ਕਰਕੇ ਨਹੀਂ ਰੱਖਦੇ, ਰੋਜ਼ ਨਿਤ ਨਵਾਂ ਆਟਾ ਆਉਂਦਾ, ਨਵੀਆਂ ਦਾਲਾਂ ਆਉਂਦੀਆਂ ਨੇ, ਨਵੀਆਂ ਸਬਜ਼ੀਆਂ ਆਉਂਦੀਆਂ ਨੇ, ਰੋਜ਼ ਨਿਤ ਨਵਾਂ ਹੀ ਅੰਨ ਆਉਂਦਾ ਹੈ।
ਜਿਤਕ ਦੇਗ ਮੈਂ ਲਗੈ ਤਬ ਸੋ ਸਰਬ ਪਕਾ ਮੈਂ।
ਜਿੰਨਾ ਕੁ ਇੱਕ ਦਿਨ ਦੇ ਵਿੱਚ ਲੰਗਰ ਲੱਗ ਜਾਂਦਾ ਹੈ ਰੋਜ਼, ਉਨਾ ਕੁ ਅੰਨ ਸਤਿਗੁਰਾਂ ਦੇ ਲੰਗਰ ਵਿੱਚ ਰੋਜ਼ ਪੱਕਦਾ ਹੈ।
ਸਿੱਖ ਸੰਗਤ ਗਨ ਰੰਕ ਜੇ ਮਨ ਭਾਵਤ ਖਾਵੇ।
ਸੰਗਤਾਂ ਤੇ ਹੋਰ ਗਰੀਬ ਗੁਰਦੇ ਵੀ ਆ ਕੇ ਲੰਗਰ ਛਕਦੇ ਨੇ, ਮਨ ਭਾਉਂਦਾ ਸਾਰਿਆਂ ਨੂੰ ਲੰਗਰ ਛਕਣ ਨੂੰ ਮਿਲਦਾ ਹੈ।
ਬੱਚਾ ਸ਼ੇਖ ਸੋ ਨਾ ਰੱਖੇ ਤੇ ਮੈਂ ਕਿਸ ਤਾਈ।
ਜਿਹੜਾ ਲੰਗਰ ਰਾਤ ਨੂੰ ਵੱਧ ਜਾਂਦਾ ਨਾ ਬਰਤਨਾਂ ਵਿੱਚ ਭਾਂਡਿਆਂ ਵਿੱਚ, ਉਹ ਲੰਗਰ ਵੀ ਸਤਿਗੁਰੂ ਜੀ ਰੱਖਦੇ ਨੇ, ਹੁਕਮ ਨੀ ਮਹਾਰਾਜ ਜੀ ਤਾਂ ਰੱਖਣ ਦਾ, ਸਤਿਗੁਰੂ ਜੀ ਕਹਿੰਦੇ ਉਹ ਵੀ ਵੰਡ ਦਿਓ, ਉਹ ਵੀ ਸਤਿਗੁਰੂ ਜੀ ਵਧਿਆ ਹੋਇਆ ਲੰਗਰ ਵੰਡ ਦਿੰਦੇ ਨੇ।
ਕਿਦੋਂ ਪੂਰੀ ਮੈਂ ਪਸ਼ੂ ਗਨ ਤਿੰਨ ਸਕਲ ਖੁਲਾਏ।
ਇਹ ਵੰਡਣ ਤੋਂ ਬਾਅਦ ਵੀ ਵੱਧ ਜਾਣਾ ਤੇ ਫਿਰ ਮਹਾਰਾਜ ਜੀ ਨੇ ਜਿਹੜੇ ਨਗਰ ਦੇ ਪਸ਼ੂ ਹੋਣੇ ਜਾਨਵਰ ਹੋਣੇ ਉਹਨਾਂ ਜਾਨਵਰਾਂ ਨੂੰ ਉਹ ਸਾਰਾ ਲੰਗਰ ਪ੍ਰਸ਼ਾਦਾ ਵਰਤਾ ਦੇਣਾ।
ਅਗਲੇ ਦਿਨ ਹਿਤ ਨਾ ਰਹੇ ਇੱਕ ਮਨ ਜੋ ਆਹਾਰਾ।
ਇੱਕ ਵੀ ਬੰਦੇ ਦੀ ਰੋਟੀ ਅਗਲੇ ਦਿਨ ਵਾਸਤੇ ਨਹੀਂ ਸੀ ਰੱਖਦੇ, ਇੱਥੋਂ ਤੱਕ ਵੀ ਜਿੰਨੇ ਭਾਂਡੇ ਉਹ ਸਾਰੇ ਬਰਤਨ ਲੰਗਰ ਦੇ ਰਾਤ ਨੂੰ ਧਵਾ ਕੇ ਤੇ ਮੂਧੇ ਮਰਵਾ ਦਿੰਦੇ ਸਨ।
ਆਏ ਵੈਰ ਤੇ ਦੇ ਗੋਏ ਇਨ ਨੇਮ ਸੁਧਾਰਾ।
ਕੱਲ ਦਿਨ ਚੜੇਗਾ ਪਰਮੇਸ਼ਰ ਫੇਰ ਭੇਜੇਗਾ, ਇਸ ਆਸ ਤੇ ਗੁਰੂ ਅਮਰਦਾਸ ਸਾਹਿਬ ਜੀ ਨੇ ਰੋਜ਼ ਦੇ ਵਾਸਤੇ ਰਾਤ ਨੂੰ ਲੰਗਰ ਪ੍ਰਸ਼ਾਦਾ ਇੱਕ ਬੰਦੇ ਦਾ ਵੀ ਨਹੀਂ ਸੀ ਰੱਖਦੇ ਵੀ ਸਵੇਰ ਵਾਸਤੇ ਰੱਖ ਲਈਏ।
ਵਸਤ ਗਿਣਤੀ ਕਹਾ ਜਲ ਕਲਸ ਨਮਾਈ ਸਭ ਗਿਰਾਏ ਚੂਚੇ ਤਰ੍ਹਾਂ ਰਾਖੇ ਕੁਝ ਨਾਈ।
ਪਦਾਰਥਾਂ ਦੀ ਤਾਂ ਗੱਲ ਹੀ ਕੀ ਕਰੀਏ ਵੀ ਲੰਗਰ ਪ੍ਰਸ਼ਾਦੇ ਦੀ ਸਬਜ਼ੀ ਭਾਜੀ ਦੀ, ਕਿ ਸਤਿਗੁਰਾਂ ਨੇ ਗਾਗਰਾਂ ਵਿੱਚ ਜਿਹੜਾ ਪਾਣੀ ਹੋਣਾ ਉਹ ਵੀ ਡੁਲਵਾ ਦੇਣਾ ਤੇ ਗਾਗਰਾਂ ਵੀ ਮੂਧੀਆਂ ਮਰਵਾ ਕੇ ਰੱਖ ਦੇਣੀਆਂ ਵੀ ਸਵੇਰੇ ਪਰਮੇਸ਼ਰ ਫਿਰ ਦਏਗਾ। ਇਹੋ ਜਿਹਾ ਭਰੋਸਾ, ਦ੍ਰਿੜ ਭਰੋਸਾ ਸਤਿਗੁਰਾਂ ਨੇ ਆਪਣੇ ਸਿੱਖਾਂ ਨੂੰ ਦਿੱਤਾ ਹੈ।
ਦਰਵੇਸ਼ ਹੈ ਸੰਚੇ ਨਾ ਕਰੇ।
ਖਾਲਸਾ ਜੀ ਜਿਵੇਂ ਪੱਲੇ ਕਦੇ ਨਾ ਬੰਨਦੇ ਪੰਛੀ ਤੇ ਦਰਵੇਸ਼, ਦਰਵੇਸ਼ ਤੇ ਪੰਛੀ ਆਪਣੇ ਪੱਲੇ ਕੁਝ ਨੀ ਬੰਨ ਕੇ ਰੱਖਦੇ, ਪੰਛੀ ਵੀ ਕਦੇ ਨੀ ਜੋੜਦੇ ਤੇ ਦਰਵੇਸ਼ ਵੀ ਨੀ ਜੋੜਦੇ।
ਨਿਤ ਨਵੀਨ ਲੈ ਕਰ ਅਚੈ ਈਸ਼ਰ ਤਿੰਨ ਦੈ।
ਨਿਤ ਨਵਾਂ ਹੀ ਲੈ ਕੇ ਛਕਦੇ ਤੇ ਪਰਮੇਸ਼ਰ ਵੀ ਉਹਨਾਂ ਨੂੰ ਰੋਜ਼ ਹੀ ਨਿਤ ਨਵਾਂ ਖਾਣ ਨੂੰ ਦਿੰਦਾ।
ਘਰ ਮੈਂ ਰਹਿ ਨਾ ਅੰਨ ਧਨ ਮੈਂ ਬਸਤਰ ਬਦੀਕਾ।
ਘਰ ਵਿਚ ਨਾ ਅੰਨ ਰੱਖਦੇ ਨੇ ਨਾ ਧਨ ਵੀ ਨੀ ਰੱਖਦੇ ਵੀ ਕੱਲ ਵਾਸਤੇ ਧਨ ਰੱਖ ਲਈਏ, ਧਨ ਵੀ ਨੀ ਰੱਖਣਾ ਨਾ ਅੰਨ ਰੱਖਣਾ ਤੇ ਨਾ ਹੀ ਮਹਾਰਾਜ ਜੀ ਨੇ ਕੋਈ ਵਾਧੂ ਕੱਪੜਾ ਬਸਤਰ ਰੱਖਣਾ।
ਕਰਿਓ ਨੇਮ ਸ਼੍ਰੀ ਸਤਿਗੁਰੂ ਐਸੀ ਵਿਦ ਨਿਕਾ।
ਇਦਾਂ ਦਾ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ ਨੇਮ ਕੀਤਾ ਹੋਇਆ, ਇਦਾਂ ਦੀ ਸਤਿਗੁਰਾਂ ਨੇ ਮਰਿਆਦਾ ਬਣਾਈ ਹੋਈ ਹੈ।
ਵਾਹਿਗੁਰੂ ਸਿੱਖ ਮੁਖ ਜਪੈ ਜਦ ਮਿਲੇ ਸੋ ਦੋਈ।
ਜਦੋਂ ਗੁਰੂ ਕੇ ਸਿੱਖ ਆਪਸ ਵਿਚ ਮਿਲਦੇ ਨੇ ਤੇ ਮਿਲ ਕੇ ਨਾਲੇ ਤਾਂ ਰਸਨਾ ਤੋਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਜਪਦੇ ਹਨ।
ਗੈਰੀ ਪਵਣਾ ਸਤਿਗੁਰੂ ਆਪਸ ਮੈਂ ਹੋਏ।
ਜਦੋਂ ਆਪਸ ਵਿਚ ਮਿਲਦੇ ਤੇ ਨਾਲੇ ਕਹਿੰਦੇ ਪੈਰੀ ਪਵਣਾ, ਪੈਰੀ ਪਵਣੇ ਦੀ ਮਰਿਆਦਾ ਏਦਾਂ ਆਪਣੇ ਮੂੰਹ ਤੋਂ ਕਹਿ ਕੇ ਪੈਰੀ ਪੈਣਾ, ਗੁਰੂ ਸਾਹਿਬ ਜੀ ਦੇ ਚਰਨਾਂ ਤੇ ਵੀ ਜਦੋਂ ਮੱਥਾ ਟੇਕਣਾ ਤੇ ਉਦੋਂ ਪੈਰੀ ਪਵਣਾ ਕਹਿ ਕੇ ਨਮਸਕਾਰ ਕਰਦੇ ਸਨ।
ਜੁਤ ਸਨੇਹ ਸਿਮਰਨ ਕਰੈ ਗੁਰਦਰਸ਼ਨ ਪਾਵੈ।
ਭਾਵਨਾ ਨਾਲ ਮਹਾਰਾਜ ਜੀ ਦਾ ਸਿਮਰਨ ਕਰਦੇ ਨੇ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਦੇ ਨੇ।
ਨਈ ਰੀਤ ਗੁਰ ਸਦਨ ਕੀ ਇੱਕ ਜਗਤ ਰਿਸਾਵੈ।
ਸਤਿਗੁਰਾਂ ਨੇ ਨਵੀਂ ਮਰਿਆਦਾ ਗੁਰੂ ਘਰ ਦੇ ਵਿਚ ਪ੍ਰਚਲਿਤ ਕੀਤੀ ਹੈ ਜਿਹਨੂੰ ਵੇਖ ਕੇ ਕਈ ਜਗਤ ਦੇ ਪ੍ਰਾਣੀ ਨਿੰਦਾ ਵੀ ਕਰਦੇ ਨੇ।
ਨਿੰਦਾ ਖਲ ਬਿੰਦਾ ਨਹੀਂ ਇਹ ਮਗ ਨਿਰਬਾਨਾ।
ਕਈ ਲੋਕ ਨਿੰਦਾ ਵੀ ਕਰਦੇ ਨੇ ਜਿਹੜੇ ਮੂਰਖ ਜਾਣਦੇ ਨੇ ਗੁਰੂ ਸਾਹਿਬ ਦੀ ਮਹਿਮਾ ਨੂੰ, ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਦੀ ਮਰਿਆਦਾ ਵੇਖ ਕੇ ਨਿੰਦਾ ਵੀ ਕਰਦੇ ਨੇ।
ਕੱਲ ਮੈਂ ਭਗਤ ਸੋ ਮੁਕਤ ਦਾ ਧਰਮ ਨਾ ਕੋ ਆਨਾ।
ਖਾਲਸਾ ਜੀ ਕਲਯੁਗ ਦੇ ਵਿਚ ਭਗਤੀ ਹੀ ਮੁਕਤੀ ਦਾ ਸਭ ਤੋਂ ਵੱਡਾ ਸਾਧਨ ਹੈ, ਇਹਦੇ ਤੋਂ ਬਿਨਾਂ ਹੋਰ ਕੋਈ ਸਾਧਨ ਨਹੀਂ।
ਪੁਨ ਸਤਿਗੁਰ ਇਮ ਨੇਮ ਕੀਏ ਕਿਉਂ ਵਰਨ ਮਝਾਰਾ।
ਗੁਰੂ ਅਮਰਦਾਸ ਸਾਹਿਬ ਨੇ ਇਹ ਨੇਮ ਕੀਤਾ ਵੀ ਜਿਹੜੇ ਚਾਰ ਵਰਨ ਹਨ,
ਆਸ਼ਰਮ ਧਾਰੀ ਹੋਏ ਕੋ ਆਵੇ ਦਰਬਾਰਾ।
ਭਾਵੇਂ ਕੋਈ ਆਸ਼ਰਮ ਧਾਰੀ ਹੈ, ਚਾਰ ਆਸ਼ਰਮਾਂ ਦਾ ਧਾਰਨੀ ਹੈ, ਭਾਵੇਂ ਚਾਰ ਵਰਨਾ ਦਾ ਧਾਰਨੀ, ਜਿਹੜਾ ਵੀ ਗੁਰੂ ਦਰਬਾਰ ਵਿਚ ਚੱਲ ਕੇ ਆਵੇ,
ਪ੍ਰਥਮ ਦੇਗ ਮੈਂ ਜਾਏ ਕੇ ਭੋਜਨ ਕੋ ਖਾਵੇ, ਉਨ ਦਰਸ਼ਨ ਗੁਰ ਕੋ ਕਰੇ ਚੱਲ ਕਰ ਡਿੱਗ ਜਾਵੇ।
ਮਹਾਰਾਜ ਜੀ ਦਾ ਹੁਕਮ ਹੈ ਵੀ ਪਹਿਲਾਂ ਪੰਗਤ ਵਿਚ ਬਹਿ ਕੇ ਪ੍ਰਸ਼ਾਦਾ ਛਕੇ ਤੇ ਫਿਰ ਸਾਡੇ ਦਰਸ਼ਨ ਕਰਨ ਆਵੇ। ਇਥੋਂ ਮਰਿਆਦਾ ਚੱਲੀ, ਪਹਿਲੇ ਪੰਗਤ ਪਾਛੇ ਸੰਗਤ, ਵੀ ਜਿਹਨੇ ਸਾਡੇ ਦਰਸ਼ਨ ਕਰਨ ਆਉਣਾ ਪਹਿਲਾਂ ਉਹ ਪੰਗਤ ਵਿਚ ਬਹਿ ਕੇ ਇਕ ਬਰਾਬਰ ਆਪਣੇ ਮਨ ਚ ਭੇਦ ਭਾਵ ਮਿਟਾ ਕੇ, ਜਿੱਥੇ ਬ੍ਰਾਹਮਣ ਵੀ ਬੈਠਾ ਉਥੇ ਸ਼ੂਦਰ ਵੀ ਬੈਠਾ ਲੰਗਰ ਛਕੇ, ਸ਼ੂਦਰ ਦੇ ਕੋਲ ਬ੍ਰਾਹਮਣ ਵੀ ਛਕੇ, ਏਦਾਂ ਦੀ ਮਰਿਆਦਾ ਗੁਰੂ ਅਮਰਦਾਸ ਸਾਹਿਬ ਨੇ ਚਲਾਈ ਹੈ।
ਜੋ ਨੈ ਅਚੈ ਆਹਾਰ ਕੋ ਸੁਚ ਸੰਯਮ ਵੰਤਾ, ਕਿਸ ਕੋ ਦਰਸ਼ਨ ਹੋਤਨੇ ਹਟ ਕਰ ਗਮਨੰਤਾ।
ਕਈ ਬੜੀ ਸੁਚਮਤਾ ਰੱਖਣ ਵਾਲੇ ਜਿਹੜੇ ਕਹਿੰਦੇ ਅਸੀਂ ਬ੍ਰਾਹਮਣ ਅਸੀਂ ਸ਼ੂਦਰਾਂ ਚ ਬਹਿ ਕੇ ਰੋਟੀ ਕਿਉਂ ਖਾਈਏ, ਮਹਾਰਾਜ ਜੀ ਕਹਿੰਦੇ ਫਿਰ ਉਹ ਸਾਡੇ ਦਰਬਾਰ ਚ ਵੀ ਨਾ ਆਵੇ, ਅਸੀਂ ਨੇ ਉਹਨੂੰ ਦਰਸ਼ਨ ਦੇਣੇ, ਉਹਨੂੰ ਫਿਰ ਗੁਰੂ ਸਾਹਿਬ ਦੇ ਦਰਸ਼ਨ ਵੀ ਨਹੀਂ ਸਾਨੂੰ ਹੁੰਦੇ।
ਆਸ਼ਰਮ ਵਰਨ ਜੇ ਭੇਦ ਮੈਂ ਮਿਲੇ ਅਧੂਰਾ।
ਜਿਹੜੇ ਆਸ਼ਰਮ ਵਰਨ ਦੇ ਭੇਦ ਚ ਰਹਿੰਦੇ ਸੀ ਉਹਨਾਂ ਨੂੰ ਫਿਰ ਮਹਾਰਾਜ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਨਹੀਂ ਸਨ ਹੁੰਦੇ।
ਖਾਵੇ ਕੁਨ ਕਾ ਦੇਗ ਕੋ ਦਰਸੈ ਗੁਰ ਪੂਰਾ।
ਸੰਗਤ ਚ ਬਹਿ ਕੇ ਕੁਣਕਾ ਛਕਦਾ ਲੰਗਰ ਪ੍ਰਸ਼ਾਦਾ ਛਕਦਾ ਉਹਨੂੰ ਹੀ ਮਹਾਰਾਜ ਜੀ ਦੇ ਦਰਸ਼ਨ ਹੁੰਦੇ ਸਨ।
ਪ੍ਰਤ ਆਨੇ ਅੰਨ ਕੋ ਸਿੱਖ ਸੇਵਕ ਜੋਈ।
ਜਿੱਦਾਂ ਗੁਰੂ ਕੇ ਸੇਵਕ ਨਿਤਾ ਪ੍ਰਤੀ ਅੰਨ ਪ੍ਰਸ਼ਾਦਾ ਜਾਂ ਰਸਤਾ ਬਸਤਾ ਉਹ ਲੈ ਕੇ ਆਉਂਦੇ ਨੇ।
ਓਤ ਦੇਗ ਬਿਨ ਤੋਟ ਕੋ ਖਾਵੇ ਸਭ ਕੋਈ।
ਸਤਿਗੁਰਾਂ ਦੇ ਲੰਗਰ ਚ ਕੋਈ ਤੋਟ ਨਹੀਂ ਆਉਂਦੀ ਤੇ ਕਹਿੰਦੇ ਸਭ ਕੋਈ ਆ ਕੇ ਮਹਾਰਾਜ ਜੀ ਦੇ ਲੰਗਰਾਂ ਚੋਂ ਲੰਗਰ ਛਕਦੇ ਨੇ।
ਵਿਦਿਤ ਪਏ ਸਭ ਦੇਸ਼ ਮੈਂ ਸੁਣ ਸੁਣ ਸਿੱਖ ਆਵੇ, ਸ੍ਰੀ ਨਾਨਕ ਕੇ ਸਮੇਂ ਕੇ ਪਹੁੰਚੇ ਦਰਸਾਵੇ।
ਸਤਿਗੁਰਾਂ ਦਾ ਨਾਮ ਵਿਦਿਤ ਹੋਇਆ, ਦੇਸਾਂ ਪ੍ਰਦੇਸਾਂ ਤੋਂ ਸੰਗਤਾਂ ਆ ਰਹੀਆਂ ਨੇ, ਸਿੱਖ ਆ ਰਹੇ ਨੇ, ਕਈ ਸਿੱਖ ਉਹ ਵੀ ਆ ਰਹੇ ਨੇ ਜਿਹੜੇ ਗੁਰੂ ਨਾਨਕ ਸਾਹਿਬ ਦੇ ਸਮੇਂ ਦੇ ਪੁਰਾਣੇ ਸਿੱਖ ਨੇ।
ਸ੍ਰੀ ਅੰਗਦ ਮੈਂ ਮਾਲਕ ਹੈ ਜੇ ਦਰਸ਼ ਕਰਨ ਤੇ।
ਜਿਹੜੇ ਗੁਰੂ ਅੰਗਦ ਸਾਹਿਬ ਦੇ ਸਿੱਖ ਸਨ, ਗੁਰੂ ਅੰਗਦ ਸਾਹਿਬ ਦੇ ਸਮੇਂ ਸਿੱਖ ਬਣੇ, ਉਹ ਵੀ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਨੇ।
ਸਭ ਆਵੇ ਸ੍ਰੀ ਅਮਰ ਡਿੱਗ ਤਿੰਨ ਥਾਂ ਲਖਨ ਤੇ।
ਮਹਾਰਾਜ ਜੀ ਨੂੰ ਗੁਰੂ ਅੰਗਦ ਸਾਹਿਬ ਦੀ ਥਾਂ ਤੇ ਜਾਣ ਕੇ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਦੇ ਨੇ।
ਧਰੈ ਕਾਮਨਾ ਔਰ ਬਿਖੈ ਬਿਨ ਕਹੇ ਸੋ ਪਾਵੈ।
ਜੋ ਮਨ ਚ ਕਾਮਨਾ ਰੱਖਦੇ ਨੇ ਬਿਨਾਂ ਕਹਿਆ ਸਤਿਗੁਰਾਂ ਕੋਲੋਂ ਕਾਮਨਾਵਾਂ ਦੀ ਪੂਰਤੀ ਹੁੰਦੀ ਹੈ।
ਜੋ ਅਰਪਤ ਹੈ ਆਨ ਕਰ ਉਹ ਬਿਨੈ ਅਲਾਵੈ।
ਉਹਦੀਆਂ ਬੇਨਤੀਆਂ ਕਰਕੇ ਜਿਹੜੀਆਂ ਪਿਟਾਵਾਂ ਲਿਆ ਕੇ ਸਤਿਗੁਰਾਂ ਨੂੰ ਅਰਪਦੇ ਹਨ।
ਇੱਕ ਦਿਵਸ ਕੇ ਖਰਚ ਕੋ ਲੈ ਮੈਂ ਤਿੰਨ ਪਾਸੇ।
ਸਿਰਫ ਇੱਕ ਦਿਨ ਦੇ ਖਰਚੇ ਵਾਸਤੇ ਉਹਨਾਂ ਕੋਲੋਂ ਲੈਂਦੇ ਨੇ, ਬਾਕੀ ਮੋੜ ਦਿੰਦੇ ਨੇ।
ਹੋਰ ਹਟਾਏ ਤੋਂ ਦੇਤ ਤਿੰਨ ਮੈਂ ਰੱਖੇ ਅਵਾਤੇ।
ਇੱਕ ਦਿਨ ਦਾ ਖਰਚਾ ਜਿੰਨਾ ਕੁ ਹੁੰਦਾ ਉਹ ਰੱਖ ਲੈਂਦੇ ਨੇ, ਬਾਕੀ ਮੋੜ ਦਿੰਦੇ। ਭਾਈ ਹੋਰ ਨਹੀਂ ਚਾਹੀਦਾ, ਇੱਕ ਦਿਨ ਵਾਸਤੇ ਜੋ ਚਾਹੀਦਾ ਉਹ ਸਤਿਗੁਰੂ ਜੀ ਲੈ ਲੈਂਦੇ ਨੇ।
ਬਿਤੈ ਤਿੰਨ ਪ੍ਰਤ ਅਧਿਕ ਹੀ ਨਿਤ ਭਗਤ ਪ੍ਰਕਾਸ਼ੇ।
ਜਿਨ੍ਹਾਂ ਪ੍ਰਤੀ ਸਤਿਗੁਰਾਂ ਦੀ ਭਗਤੀ ਦਾ ਪ੍ਰਕਾਸ਼ ਵੱਧ ਰਿਹਾ ਹੈ।
ਅਜ਼ਮਤ ਜੁਤ ਕੇਤਕ ਭਏ ਲੈ ਸਿੱਧ ਸੋ ਪਾਤੇ।
ਗੁਰੂ ਅਮਰਦਾਸ ਸਾਹਿਬ ਦੀ ਸੰਗਤ ਕਰਨ ਵਾਲੇ ਕਰਾਮਾਤੀ ਹੋ ਗਏ। ਕਈਆਂ ਵਿਚ ਸਤਿਗੁਰਾਂ ਦੀ ਸੇਵਾ ਕਰਦਿਆਂ ਸ਼ਕਤੀਆਂ ਆ ਗਈਆਂ।
ਸੇਵੈ ਗੁਰ ਪਗ ਕਮਲ ਕੋ ਕਰ ਪ੍ਰੀਤ ਮਿਸਾਲਾ।
ਸਤਿਗੁਰਾਂ ਦੇ ਚਰਨਾਂ ਨੂੰ ਸੇਵਦੇ ਬੜੀ ਪ੍ਰੀਤ ਨਾਲ, ਬੜੇ ਪ੍ਰੇਮ ਨਾਲ ਸੇਵਦੇ ਨੇ।
ਸਿਮਰਨ ਹੋਏ ਸਤਨਾਮ ਕੋ ਦਿਨ ਰਹਿਣ ਸੁਖਾਲਾ।
ਦਿਨ ਰਾਤ ਸੁਖ ਦੇਣ ਵਾਲਾ ਜਿਹੜਾ ਨਾਮ ਸਿਮਰਨ ਹੈ, ਉਹ ਸਿਮਰਨ ਗੁਰੂ ਸਾਹਿਬ ਦੇ ਦਰਬਾਰ ਵਿਚ ਸੰਗਤਾਂ ਵਿਚ ਹੁੰਦਾ ਰਹਿੰਦਾ ਹੈ।
ਬਸੇ ਪੁਰੀ ਮੈਂ ਆਨ ਕੈ ਵੋ ਕੀਨ ਨਕੇਤਾ।
ਬਹੁਤ ਸਾਰੇ ਲੋਕਾਂ ਨੇ ਗੋਇੰਦਵਾਲ ਸਾਹਿਬ ਆ ਕੇ ਆਪਣੇ ਮਕਾਨ ਬਣਾ ਲਏ, ਆਪਣੇ ਘਰ ਬਣਾ ਲਏ, ਵੀ ਇੱਥੇ ਗੁਰੂ ਕੀ ਨਗਰੀ ਵਿਚ ਹੀ ਰਹਿ ਕੇ ਗੁਰੂ ਕੇ ਦਰਸ਼ਨ ਕਰਾਂਗੇ।
ਕੀਤਕ ਭਈ ਦੁਕਾਨ ਤੈ ਸਮੇਤਾ।
ਨੇ ਦੁਕਾਨਾਂ ਬਣਾ ਲਈਆਂ ਇੱਥੇ ਵਪਾਰ ਦੀਆਂ, ਕਿਉਂਕਿ ਰਸਤਾ ਬੜਾ ਮੁੱਖ ਸੀ ਨਾ ਦਿੱਲੀ ਦਾ, ਤੇ ਲਾਹੌਰ ਦਾ ਮੁੱਖ ਲਾਂਘਾ ਸੀ ਇੱਥੋਂ, ਇਸ ਕਰਕੇ ਵਪਾਰ ਵੀ ਇੱਥੇ ਚੰਗਾ ਚੱਲਿਆ। ਕਈਆਂ ਨੇ ਆ ਕੇ ਦੁਕਾਨਾਂ ਬਣਾ ਲਈਆਂ।
ਸਭਿਆਂ ਕੀ ਰੁਜ਼ਗਾਰ ਹੋਏ ਸੁਰ ਹੈ ਨਾ ਕੋਈ।
ਸਭ ਦਾ ਵਧੀਆ ਰੋਜ਼ਗਾਰ ਚੱਲ ਰਿਹਾ, ਕਿਤੇ ਕਿਸੇ ਪ੍ਰਕਾਰ ਦਾ ਕੋਈ ਥੁੜ ਨਹੀਂ ਹੁੰਦੀ।
ਬਿਨਾਂ ਰੋਗ ਸੁਖ ਭੋਗ ਜੁਤ ਬਸ ਬੇਨਿਤ ਹੋਏ।
ਨਗਰੀ ਚ ਨਾ ਰੋਗ ਹੈ ਤੇ ਨਾ ਹੀ ਕਿਸੇ ਪ੍ਰਕਾਰ ਦਾ ਸੋਗ ਹੈ, ਸੁਖ ਹੀ ਸੁਖ, ਆਨੰਦ ਹੀ ਆਨੰਦ ਗੋਇੰਦਵਾਲ ਸਾਹਿਬ ਚ ਵਰਤ ਰਿਹਾ। ਮਹਾਰਾਜ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਵਰਸ ਰਹੀ ਹੈ। ਹਰ ਪਾਸੇ ਨਾਮ ਦਾ ਸਿਮਰਨ ਹੋ ਰਿਹਾ, ਸਾਰੀਆਂ ਸੰਗਤਾਂ ਜਪ ਰਹੀਆਂ ਨੇ।